एक खिलो गुण गोपाल उचर रसना सदा गाइए अंगिनों जिस प्रीत लागी नाम सेती मन तन अमृत भीगे बिनवंत नानक इच्छ पुनी एक दर्शन दीजे जिस प्रीत लागी नाम सेती मन तन अमृत भीगे बिनवंत नानक इच्छ पुनी एक दर्शन दीजे। वाहगुरु जी का खालसा और वाहगुरु जी की फतेह। परम सम्मान योग सतगुरु गुरु ग्रंथ साहिब महाराज जी दी पावन पवित्र हजूरी अंदर सुभाई मान खोए बैठे गुरु सवारे सत संगी जनों आज दे इस अमृत वेले दे दीवान विच आप जी सत्कार योग भाई साहब जी खोड़ा पैसो अमृत गुरबाणी का कीर्तन श्रवण कर रहे थे। परमेश्वर वालों ही एक सबब बनिया है धन गुरु अर्जुन साहब सच्चे पातशाह जी के शहीदी पुरब वाले दिन सत्कार योग भाई साहब जी होना पासों कीर्तन सुनदा सुपाद प्राप्त होया। गुरु अर्जुन देव सच्चे पातशाह उन्हां दी पवित्र मुखारबिन तो उचारण कीता होया अज दा पवित्र हुक्म है। आओ इस पवित्र बचन दे आखरी अर्थ आपां करांगे। धन गुरु अर्जुन देव सच्चे पातशाह ओ गुणी निदान सतगुरु उन्हां दे पवित्र जीवन विचों और शहादत संबंधी आपां कुछ कु विचार कर सकीए। धन गुरु अर्जुन देव सच्चे पातशाह जी आप बख्शिश कृपा मेहर करके विच वरतो अंदर दी एकाग्रता टिकाओ दे नाल अपने पवित्र अमृत बचना दी विचार आप ही करा लवो। करो कृपा साध संगत आप बख्शो आशीष और उच्चारण करो जी सतनाम श्री वाहे गुरु जी। करो कृपालता फिर उच्चारण करो जी सतनाम श्री वाहे गुरु जी। भाई साहब भाई गुरदास जी ने अपनी रचना वारा दे विच एक बचन कीता है कि जेड़े गुरसिख अमृत वेले उठ के इशनान करके एकाग्र होके उस मालक की सिर तो सलाह कर दे ने उन्होंने एहो जिहे गुरसिखा तो मैं कुरबान जाना। फिर कहन लगे उस संगत विच बैठन कीर्तन शब्द विचार सरवण करन इन्होंने उन्हां तो मैं बलिहार जाना उन्हां तो भी वारने जाना जेड़े प्रेम भावना दे नाल अपने सतगुरु दे पुरब नूं मनांदे ओ पुरब आगमन होवे ओ पुरब शहादत वाला होवे। सह भाई गुरदास जी दी असी बचन पढ़ने ਕਿ ਕੁਰਬਾਨੀ ਤਿੰਨਾਂ ਗੁਰਸਿੱਖਾਂ ਪਿਛਲ ਰਾਤੀ ਉੱਤ ਬਹਾਂਦੇ ਕੁਰਬਾਨੀ ਤਿੰਨਾਂ ਗੁਰਸਿੱਖਾਂ ਅੰਮ੍ਰਿਤ ਵੇਲੇ ਸਰਨਾ ਬੰਦੇ ਕੁਰਬਾਨੀ ਤਿੰਨਾਂ ਗੁਰਸਿੱਖਾਂ ਇੱਕ ਮਨ ਹੋਏ ਗੁਰ ਜਾਪ ਜਪੰਦੇ ਕੁਰਬਾਨੀ ਤਿੰਨਾਂ ਗੁਰਸਿੱਖਾਂ ਕਹਿਣ ਲੱਗੇ ਸਾਧ ਸੰਗਤ ਮਿਲ ਜਾਏ ਜੁੜੰਦੇ ਉੱਥੇ ਅਖੀਰ ਤੇ ਉਹਨਾਂ ਨੇ ਇੱਕ ਬਚਨ ਕੀਤਾ ਕਹਿਣ ਲੱਗੇ ਕੁਰਬਾਨੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ ਗੁਰ ਸੇਵਾ ਫਲ ਸੁਭਰ ਬੁਲੰਦੇ ਕਹਿੰਦੇ ਉਹਨਾਂ ਗੁਰਸਿੱਖਾਂ ਤੋਂ ਮੈਂ ਕੁਰਬਾਨ ਜਾਣਾ ਜਿਹੜੇ ਪ੍ਰੇਮਾ ਭਗਤੀ ਦੇ ਨਾਲ ਭਾਵਨਾ ਵੱਲ ਭਿੱਜ ਕੇ ਆਪਣੇ ਗੁਰੂ ਕਾ ਪੁਰਬ ਮਨਾਉਂਦੇ ਸਾਧ ਸੰਗਤ ਆਓ ਅੱਜ ਆਪਣੀ ਸੁਰਤੀ ਨੂੰ ਅੰਦਰ ਨੂੰ ਇਕਾਗਰ ਕਰ ਧੰਨ ਗੁਰੂ ਅਰਜੁਨ ਦੇਵ ਸ਼ਹੀਦਾਂ ਦੇ ਸਰਦਾਰ ਉਹਨਾਂ ਦੇ ਚਰਨਾਂ ਦੀ ਭੇਟ ਲਈਏ ਦੇਖੋ ਭੱਟਾਂ ਦੇ ਸਵਈਏ ਆਪ ਜੀ ਨੇ ਸ਼ਰਵਣ ਕੀਤੇ ਧੰਨ ਗੁਰੂ ਅਰਜੁਨ ਦੇਵ ਜੀ ਦੇ ਸੰਬੰਧ ਵਿੱਚ ਭੱਟਾਂ ਨੇ ਜਿਹੜੇ ਬਚਨ ਕਹੇ ਨੇ ਉਹਨਾਂ ਦਾ ਪਹਿਲਾ ਸਵਈਆ ਜਦੋਂ ਅਸੀਂ ਪੜ੍ਹਨੇ ਹਾਂ ਤੇ ਉਹਨਾਂ ਨੇ ਸਭ ਤੋਂ ਪਹਿਲੇ ਸਵਈਏ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਧਿਆਨ ਟਿਕਾ ਕੇ ਇੱਕ ਬੇਨਤੀ ਕੀਤੀ ਹੇ ਮਾਲਕ ਕਿ ਤੇਰੀ ਕਿਰਪਾ ਦੇ ਨਾਲ ਅੱਜ ਅਸੀਂ ਗੁਰੂ ਅਰਜੁਨ ਦੇਵ ਜੀ ਦੇ ਗੁਣਾਂ ਨੂੰ ਵਿਚਾਰਨ ਲੱਗੇ ਸਿਮਰਨ ਸੋਈ ਪੁਰਖ ਅਚਲ ਅਵਨਾਸੀ ਸਭ ਤੋਂ ਪਹਿਲਾਂ ਕਿੰਨੇ ਸੀ ਸਿਮਰਨੇ ਆ ਕਿਨੂੰ ਉਸ ਅਵਨਾਸ਼ੀ ਪਰਮਾਤਮਾ ਨੂੰ ਜਿਹੜਾ ਅਚਲ ਹੈ ਜਿਹੜਾ ਚਲਾਏ ਮਾਨ ਨਹੀਂ ਸਿਮਰਨ ਸੋਈ ਪੁਰਖ ਅਚਲ ਅਵਨਾਸੀ ਜੇ ਸਿਮਰਤ ਦੁਰਮਤ ਮਲਨਾਸੀ ਕਹਿਣ ਲੱਗੇ ਉਸ ਮਾਲਕ ਦੀ ਕਿਰਪਾ ਦਾ ਸਦਕਾ ਸਤਿਗੁਰ ਚਰਨ ਕਵਲ ਰਿਤ ਧਾਰੰਗ ਗੁਰ ਅਰਜੁਨ ਗੁਣ ਸਹਿਜ ਵਿਚਾਰ ਧਿਆਨ ਦਿਆ ਇਸ ਬੇਨਤੀ ਵੱਲ ਸਿਰਫ ਪਹਿਲੇ ਸਵਈਏ ਵਿੱਚੋਂ ਕੁਝ ਅਰਜ਼ ਕਰਨੀ ਚਾਹੁੰਦ ਉਸ ਗੁਣੀ ਨਿਧਾਨ ਸਤਿਗੁਰੂ ਜੀ ਦੇ ਪਵਿੱਤਰ ਜੀਵਨ ਵਿੱਚੋਂ ਸਭ ਤੋਂ ਪਹਿਲਾਂ ਬਚਨ ਕਿਹਾ ਸੀ ਉਸ ਅਕਾਲ ਪੁਰਖ ਨੂੰ ਸਿਮਰਨੇ ਖਾਂ ਜਿਹੜਾ ਅਵਨਾਸ਼ੀ ਹੈ ਅਚਲ ਹੈ ਉਸ ਪਰਮਾਤਮਾ ਨੂੰ ਸਿਮਰਨੇ ਖਾਂ ਜਿਹਦਾ ਸਿਮਰਨ ਕਰਨ ਦੇ ਨਾਲ ਅੰਦਰ ਦੀ ਮਹਿਲ ਨਸ ਚਲੀ ਜਾਂਦੀ ਹੈ ਕਹਿਣ ਲੱਗੇ ਆਓ ਦੁਨੀਆਂ ਦੇ ਲੋਕੋ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਜੀ ਦੇ ਗੁਣਾਂ ਦੀ ਵਿਚਾਰ ਕਰੀਏ ਸਿਮਰਨ ਸੋਈ ਪੁਰਖ ਅਚਲ ਅਵਨਾਸ਼ੀ ਜੇ ਸਿਮਰਤ ਦੁਰਮਤ ਮਲਨਾਸੀ ਸਤਿਗੁਰ ਚਰਨ ਕਵਲ ਦੇ ਧਾਰਨ ਦੇਖੋ ਇੱਕ ਗੱਲ ਉਹਨਾਂ ਬੜੀ ਸਪਸ਼ਟ ਕਹੀ ਕਈ ਵਾਰੀ ਹੁੰਦਾ ਹੈ ਕਿ ਕਿਸੇ ਬੰਦੇ ਨੂੰ ਬੋਲਣਾ ਪੈ ਗਿਆ ਉਹ ਬੋਲਣ ਵਾਲੇ ਪ੍ਰਤੀ ਆਪ ਅੰਦਰੋਂ ਅਕੀਦਤ ਸ਼ਰਧਾ ਨਹੀਂ ਰੱਖਦਾ ਪਰ ਉਹਦੀ ਇੱਕ ਡਿਊਟੀ ਲੱਗੀ ਏ ਕਿ ਉਹਨੇ ਬੋਲ ਕੇ ਉਹਦੇ ਗੁਣਾਂ ਨੂੰ ਬਿਆਨ ਕਰਨਾ ਹੈ ਮੰਨ ਲਓ ਜਿਵੇਂ ਕਿਸੇ ਵਿਦਵਾਨ ਨੂੰ ਕੁਝ ਸਬਜੈਕਟ ਦਿੱਤਾ ਜਾਏ ਉਸ ਦੀ ਭਾਵਨਾ ਉਸ ਵਿਸ਼ੇ ਤੇ ਨਾ ਹੋਵੇ ਪਰ ਉਹ ਆਪਣੀ ਜ਼ਬਾਨ ਤੋਂ ਬੋਲ ਕੇ ਉਹਨਾਂ ਗੁਣਾਂ ਨੂੰ ਬਿਆਨ ਕਰੀ ਜਾਏਗਾ ਬਟ ਕਹਿੰਦੇ ਹਕੀਕਤ ਇਹ ਕਿ ਅਸੀਂ ਗੁਰੂ ਅਰਜੁਨ ਦੇਵ ਜੀ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਗੁਰੂ ਅਰਜੁਨ ਦੇਵ ਦੇ ਗੁਣਾਂ ਨੂੰ ਬਿਆਨ ਕਰ ਲਗੇ ਉਹਨੂੰ ਅਸੀਂ ਦਿਲੋਂ ਹਿਰਦੇ ਤੋਂ ਪਿਆਰ ਕਰਦੇ ਹਾਂ ਸਤਿਗੁਰ ਚਰਨ ਕਵਲ ਦੇ ਧਾਰਨ ਗੁਰ ਅਰਜੁਨ ਗੁਣ ਸਹਿਜ ਵਿਚਾਰੰਗ ਤੇ ਕਿਹੜੇ ਕਿਹੜੇ ਗੁਣ ਕਹਿਣ ਲੱਗੇ ਗੁਰੂ ਰਾਮਦਾਸ ਕਰਕੇ ਉਹ ਪ੍ਰਗਾਸਾ ਸਗਲ ਮਨੋਰਥ ਪੂਰਨ ਆਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਆ ਹੁਣ ਤੱਕੋ ਖਾ ਸਿਰਫ ਇਸ ਤੁਕ ਤੇ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਤੇ ਅੱਗੇ ਬਚਨੋ ਕਰਦੇ ਨੇ ਕਲ ਜੋੜ ਕਰ ਸੁਜਤ ਵਿਖਾਣਿਓ ਕਿ ਪਤ ਕਲ ਸਹਾਰ ਨੇ ਪਤ ਕਲ ਜੀ ਨੇ ਕਹਿਣ ਲੱਗੇ ਦੋਨੋਂ ਹੱਥ ਜੋੜ ਕੇ ਤਾਂ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਮੈਂ ਆਪ ਜੀ ਦੇ ਜਸ ਨੂੰ ਬਿਆਨ ਕਰਨ ਲੱਗਾ ਹੁਣ ਇਹ ਤੁਕ ਕਈ ਵਾਰੀ ਅਸੀਂ ਪੜ੍ਹਨੀ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਤੇ ਇਹਦੇ ਅਖਰੀ ਅਰਥ ਇਹ ਨੇ ਤੈ ਦਾ ਅਰਥ ਤੁਸਾਂ ਨੇ ਜਨਮਤ ਦਾ ਅਰਥ ਆਪਣੇ ਜਨਮ ਤੋਂ ਗੁਰਮਤ ਬ੍ਰਹਮ ਪਛਾਣਿਓ ਤੁਸੀਂ ਆਪਣੇ ਜਨਮ ਤੋਂ ਗੁਰਮਤ ਰਾਹੀਂ ਗੁਰੂ ਦੀ ਮਤ ਰਾਹੀਂ ਉਸ ਬ੍ਰਹਮ ਨੂੰ ਪਹਿਚਾਣ ਲਿਆ ਹੈ ਹੁਣ ਕਈ ਵਾਰੀ ਅਸੀਂ ਸੋਚਨੇ ਆ ਕਿ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ ਕਿ ਜਨਮ ਤੋਂ ਤੁਸੀਂ ਬ੍ਰਹਮ ਨੂੰ ਪਹਿਚਾਣ ਲਿਆ ਤੇ ਬ੍ਰਹਮ ਨੂੰ ਪਹਿਚਾਨਣ ਦਾ ਭਾਵ ਕੀ ਇਉਂ ਸਮਝੋ ਕਿ ਧੰਨ ਗੁਰੂ ਅਰਜਨ ਦੇਵ ਜੀ ਦੇ ਪੂਰੇ ਜੀਵਨ ਦੀ ਵਿਆਖਿਆ ਭੱਟਾਂ ਦੀ ਇਹ ਇੱਕ ਤੁਕ ਕਰ ਜਾਏਗੀ ਕਿ ਉਹਨਾਂ ਨੇ ਆਪਣੇ ਜਨਮ ਤੋਂ ਬ੍ਰਹਮ ਨੂੰ ਪਹਿਚਾਣੇ। ਪਹਿਲੀ ਬੇਨਤੀ ਕਿ ਗੁਰੂ ਅਰਜਨ ਦੇਵ ਜੀ ਨੇ ਬ੍ਰਹਮ ਨੂੰ ਜਨਮ ਤੋਂ ਕਿਵੇਂ ਪਹਿਚਾਣਿਆ। ਦੇਖੋ ਬਾਕੀ ਗੁਰੂ ਸਾਹਿਬਾਨ ਉਸ ਤੋਂ ਪਹਿਲਾਂ ਧੰਨ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਸਾਹਿਬ ਤੋਂ ਮੇਹਰ ਲੈ ਕੇ ਇੱਕ ਤਖਤ ਦੇ ਮਾਲਕ ਬਣੇ। ਬਾਬਾ ਅਮਰਦਾਸ ਜੀ ਭਾਵੇਂ ਉਹ ਤੀਰਥ ਰਤਨ ਕਰਦੇ ਰਹੇ, ਅਖੀਰ ਤੇ ਇੱਕ ਸ਼ਬਦ ਨੇ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਦਾ ਸਿੱਖ ਬਣਾ ਦਿੱਤਾ। ਸਾਹਿਬ ਧੰਨ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਭਾਈ ਜੇਠਾ ਜੀ ਆਏ ਨੇ। ਹੋਰ ਕਿਸੇ ਗੁਰੂ ਸਾਹਿਬ ਦਾ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਪਾਸੇ ਕਰਕੇ ਛੱਡ ਕੇ ਗੁਰੂ ਅੰਗਦ ਸਾਹਿਬ ਜੀ ਸੰਬੰਧੀ ਉਹ ਨਹੀਂ ਕਹਿੰਦੇ ਕਿ ਤੁਸੀਂ ਆਪਣੇ ਜਨਮ ਤੋਂ ਗੁਰਮਤ ਨੂੰ ਪਹਿਚਾਣਿਆ, ਕਿਉਂਕਿ ਉਹ ਆਪਣੇ ਜਨਮ ਦੇ ਜਨਮ ਤੋਂ ਬਾਅਦ 28 ਸਾਲ ਦੇ ਕਰੀਬ ਉਹ ਦੇਵੀ ਦੀ ਪੂਜਾ ਕਰਦੇ ਰਹੇ ਨੇ। ਉਹਨਾਂ ਨੇ 28 ਸਾਲ ਗੁਰਮਤ ਨੂੰ ਨਹੀਂ ਪਹਿਚਾਣਿਆ। ਮੇਰੀ ਬੇਨਤੀ ਸਰਵਣ ਕਰਿਓ ਕਿ ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਆਪਣੇ ਜਨਮ ਤੋਂ ਗੁਰਮਤ ਨੂੰ ਬ੍ਰਹਮ ਨੂੰ ਪਹਿਚਾਣ ਲਿਆ। ਗੁਰੂ ਅੰਗਦ ਸਾਹਿਬ ਆਪਣੀ ਜ਼ਿੰਦਗੀ ਦੇ 28 ਸਾਲ ਬਤੀਤ ਕੀਤੇ। 1532 ਵਿੱਚ ਭਾਈ ਲਹਿਣਾ ਜੀ ਦੇ ਕੰਨਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਇੱਕ ਸਿੱਖ ਭਾਈ ਜੋਧ ਦੀ ਆਵਾਜ਼ ਪਈ। ਪਹਿਲੀ ਵਾਰੀ ਉਹਨਾਂ ਗੁਰਬਾਣੀ ਦੀ ਇਹ ਪੌੜੀ ਸਰਵਣ ਕੀਤੀ ਸੀ, ਜਿੱਤ ਸੇਵਿਆ ਸੁਖ ਪਾਈਐ, ਸੋ ਸ਼ਾਇਦ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ, ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ। ਹੁਣ 28 ਸਾਲ ਜ਼ਿੰਦਗੀ ਦੇ ਬਤੀਤ ਹੋ ਚੁੱਕੇ ਨੇ, ਉਹਨਾਂ ਨੂੰ ਗੁਰਮਤ ਬਾਰੇ ਪਤਾ ਲੱਗਾ। 7 ਸਾਲ ਉਹਨਾਂ ਨੇ ਗੁਰਮਤ ਦੀ ਬਿਖਮ ਕਾਲ ਬਿਖਮ ਗੱਖ ਦੀ ਕਾਲ ਕੀਤੀ ਤੇ ਪਰਤ ਕੇ ਲੈਣੇ ਤੋਂ ਗੁਰੂ ਅੰਗਦ ਬਣੇ। ਬੇਨਤੀ ਕਰ ਰਿਹਾ ਕਿ ਤੁਸੀਂ ਜਨਮ ਤੋਂ ਗੁਰਮਤ ਨੂੰ ਕਿਵੇਂ ਪਹਿਚਾਣਿਆ। ਬਾਬਾ ਅਮਰਦਾਸ ਆਪਣੀ ਜ਼ਿੰਦਗੀ ਦੇ 28 ਸਾਲ ਭਾਈ ਲਹਿਣੇ ਨੇ ਬਤੀਤ ਕੀਤੇ ਤਾਂ ਉਹਨਾਂ ਨੂੰ ਗੁਰਮਤ ਬ੍ਰਹਮ ਦੀ ਪਹਿਚਾਣ ਹੋਈ। ਬਾਬਾ ਅਮਰਦਾਸ ਦੀ ਜ਼ਿੰਦਗੀ ਦੇ 6 ਦਹਾਕੇ ਨਿਕਲ ਚੁੱਕੇ ਸਨ, 7 ਕੁ ਸਾਲ ਜ਼ਿੰਦਗੀ ਦੇ ਨਿਕਲ ਚੱਲੇ ਨੇ। ਫਿਰ ਕਿਤੇ ਸ਼ਬਦ ਸੁਣਾਈ ਦਿੱਤਾ ਤੇ ਉਹ ਸ਼ਬਦ ਸੀ ਕਿ ਕਾਇਆ ਆਰਨ ਮਨ ਵਿੱਚ ਲੋਹਾ, ਪੰਚ ਅਗਮ ਤਿਤ ਲਾਗਰੀ ਸ਼ਬਦ ਆਰੰਭ ਨ ਕਰਨੀ, ਕਾਗਦ ਮਨ ਮਸਵਾਣੀ ਬੁਰਾ ਭਲਾ ਦੋਏ ਲੇਖ ਪੈ ਮਾਰੂ ਰਾਗ ਦਾ ਸ਼ਬਦ। ਇਹ ਸ਼ਬਦ ਗਾਇਆ ਬੀਬੀ ਅਮਰੋ ਨੇ, ਗੁਰੂ ਅੰਗਦ ਸਾਹਿਬ ਦੀ ਸਪੁੱਤਰੀ ਨੇ। 7 ਸਾਲ ਦੀ ਉਮਰ ਬਤੀਤ ਹੋਣ ਤੋਂ ਬਾਅਦ ਗੁਰਮਤ ਦਾ ਸ਼ਬਦ ਸੁਣਾਈ ਦਿੱਤਾ। 12 ਸਾਲ ਬਿਖਮ ਕਰੜੀ ਕਾਲ ਕਮਾਈ ਕੀਤੀ, ਫਿਰ ਸਮਝ ਪਈ ਕਿ ਗੁਰਮਤ ਬ੍ਰਹਮ ਕੀ ਹੈ। ਪਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੁਹਾਡੇ ਬਾਰੇ ਭੱਟਾਂ ਨੇ ਪਹਿਲੇ ਸਵਈਏ ਵਿੱਚ ਇਹ ਗੱਲ ਕਰ ਦਿੱਤੀ ਕਿ ਤੈ ਗੁਰਮਤ ਗੁਰਮਤ ਬ੍ਰਹਮ ਪਛਾਣਿਓ। ਹੁਣ ਬਾਬਾ ਧੰਨ ਗੁਰੂ ਅਮਰਦਾਸ ਉਹਨਾਂ ਦੇ 72 ਸਾਲ ਦੇ ਕਰੀਬ ਹੋ ਗਏ ਤੇ ਫਿਰ ਜਾ ਕੇ ਤੇ ਭੱਟਾਂ ਨੇ ਕਿਹਾ ਤੈ ਪੜਿਓ, ਇੱਕ ਮਨ ਧਰਿਓ, ਇੱਕ ਕਰ ਇੱਕ ਪਛਾਣਿਓ। ਹੁਣ 72 ਸਾਲ 73 ਸਾਲ ਦੀ ਉਮਰ ਵਿੱਚ ਉਹ ਬ੍ਰਹਮ ਨੂੰ ਪਹਿਚਾਣਦੇ ਪਏ ਨੇ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹ ਜਨਮ ਤੋਂ ਬ੍ਰਹਮ ਨੂੰ ਪਹਿਚਾਣੇ। ਪਰ ਇਹਦਾ ਭਾਵ ਇਹ ਨਾ ਸਮਝਿਓ ਕਿ ਆਪਾਂ ਗੁਰੂ ਜੋਤ ਅੰਦਰ ਕੋਈ ਅੰਤਰ ਪਾਉਣੇ ਪਏ। ਸਿਰਫ ਇਹ ਬੇਨਤੀ ਕਰਨ ਲੱਗਾ ਕਿ ਗੁਰੂ ਅਰਜਨ ਦੇਵ ਜੀ ਨੇ ਜਨਮ ਤੋਂ ਗੁਰਮਤ ਨੂੰ ਕਿਵੇਂ ਪਹਿਚਾਣਿਆ। ਉਹਨਾਂ ਨੂੰ ਜਨਮ ਤੋਂ ਸ਼ਬਦ ਵਰਤਿਆ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਆ। ਹੁਣ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਉਹ 73 ਸਾਲ ਦੇ ਹੋਏ ਨੇ ਤੇ ਭੱਟਾਂ ਨੇ ਕਿਹਾ ਇਹਨਾਂ ਨੇ 12 ਸਾਲ ਦੀ ਪੜ੍ਹਾਈ ਸ਼ੁਰੂ ਕੀਤੀ ਸੀ, 12 ਸਾਲ ਇਹਨਾਂ ਨੇ ਪੜ੍ਹਾਈ ਕੀਤੀ ਏ, 12 ਸਾਲ ਦੇ ਪੜ੍ਹਨ ਤੋਂ ਬਾਅਦ ਅੱਜ ਇਹ ਬ੍ਰਹਮ ਨੂੰ ਪਹਿਚਾਣ ਗਏ। ਤੈ ਪੜਿਓ ਇੱਕ, ਮਨ ਧਰਿਓ ਇੱਕ, ਕਰ ਇੱਕ ਪਛਾਣਿਓ, ਨੈਣ ਬੈਣ ਮੋਏ ਇੱਕ ਇੱਕ, ਦੋਏ ਖਾਏ ਨਾ ਜਾਣਿਓ, ਸੁਪਨ ਇੱਕ ਪ੍ਰਤੱਖ ਇੱਕ ਇੱਕ ਸਮੈ ਲੀਣੋ, ਤੀਸ ਇੱਕ ਅਰ ਪੰਜ ਸਿੱਧ ਪੈ ਤੀਸ ਨਾ ਕੀਣੋ, ਇੱਕੋ ਜੇ ਲਾਖ ਲੱਖੋ ਅਲੱਖ ਹੈ, ਇੱਕ ਇੱਕ ਕਰ ਵਰਨਿਓ, ਗੁਰ ਅਮਰਦਾਸ ਜਾਲਕ ਭੈਣੇ ਤੂੰ ਇੱਕ ਲੋੜੇ ਇੱਕ ਮੰਨਿਓ। ਤੁਸੀਂ ਇੱਕ ਨੂੰ ਮੰਨਿਆ, ਇੱਕ ਨੂੰ ਪਹਿਚਾਣਿਆ, ਇੱਕ ਨੂੰ ਦੇਖਿਆ, ਇੱਕ ਨੂੰ ਮਾਣਿਆ। ਪਰ ਤੱਕੋ ਭਾਈ ਜੇਠਾ ਜੀ ਗੁਰੂ ਰਾਮਦਾਸ ਬਣੇ ਨੇ, ਉਹਨਾਂ ਨੇ ਜਨਮ ਤੋਂ ਗੁਰਮਤ ਨੂੰ ਨਹੀਂ ਪਹਿਚਾਣਿਆ। ਜਨਮ ਉਹਨਾਂ ਦਾ ਲਾਹੌਰ ਚੂਨਾ ਮੰਡੀ ਹੋਇਆ ਹੈ। ਇਹ ਆਪਾਂ ਸਾਰੇ ਜਾਣੂ ਹਾਂ ਕਿ ਪਿਤਾ ਹਰਦਾਸ ਤੇ ਮਾਤਾ ਦਇਆ ਕੌਰ ਦੇ ਚਲਾਣੇ ਤੋਂ ਬਾਅਦ 7 ਸਾਲ ਦੀ ਉਮਰ ਵਿੱਚ ਭਾਈ ਜੇਠਾ ਦੀ ਯਤੀਮ ਹੋ ਗਏ। ਪਰ ਅਜੇ ਬ੍ਰਹਮ ਨੂੰ ਨਹੀਂ ਪਹਿਚਾਣਿਆ। ਉਹਨਾਂ ਨੂੰ ਪਤਾ ਹੀ ਕੋਈ ਨਹੀਂ ਕਿ ਧੰਨ ਗੁਰੂ ਅਰਜਨ ਸਾਹਿਬ ਦੇ ਘਰ ਵਿੱਚ ਬਖਸ਼ਾਂ ਵੀ ਮਿਲਦੀਆਂ। ਮੈਂ ਸੋਚਣਾ ਮਾਲਕਾ ਕਿਹੋ ਜਿਹੀ ਖੇਡ ਤੂੰ ਰਚਾਨੇ। ਦੇਖੋ ਕਦੀ ਤੱਕਿਓ, ਗੁਰੂ ਰਾਮਦਾਸ ਜੀ ਦਾ ਆਗਮਨ 1534 ਨੂੰ ਹੈ। ਮੈਂ ਇੱਕ ਸਿਰਫ ਬੇਨਤੀ ਥੋੜੀ ਜਿਹੀ ਕਰਨੀ ਚਾਹੁੰਦਾ, ਲਾਹੌਰ ਦੀ ਧਰਤੀ ਤੇ ਗੁਰੂ ਰਾਮਦਾਸ ਜੀ ਦਾ ਆਗਮਨ ਹੋ ਗਿਆ, ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਬੈਠੇ ਨੇ ਉਸ ਵੇਲੇ 1532 ਨੂੰ ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਗਏ ਨੇ ਤੇ 2 ਸਾਲ ਗੁਰੂ ਰਾਮਦਾਸ ਦੇ ਜਨਮ ਵੇਲੇ ਭਾਈ ਲਹਿਣੇ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਗਿਆ ਹੋ ਚੁੱਕੇ। ਦੇਖੋ ਕੈਸੇ ਨੇੜੇ ਨੇੜੇ ਦੇ ਸੰਬੰਧ ਨੇ। ਪਰ ਇੱਕ ਗੱਲ ਚੇਤੇ ਰੱਖੀਏ ਕਿ ਸਮੇਂ ਤੋਂ ਪਹਿਲਾਂ ਕਦੀ ਦਾਤ ਨਹੀਂ ਮਿਲਦੀ ਹੁੰਦੀ। ਪਰ ਮਾਰਗ ਦਾ ਇੱਕ ਮਾਰਗ ਹੈ, ਅਸੀਂ ਕਾਹਲੇ ਬੜੀ ਛੇਤੀ ਪੈਂਦੇ ਹਾਂ। ਅਸੀਂ ਸੋਚਦੇ ਹਾਂ ਵੀ ਜਿਹੜੀ ਚੀਜ਼ਾਂ ਬਾਹਰ ਸਾਨੂੰ ਇੱਕ ਖਿਣ ਵਿੱਚ ਮਿਲਦੀਆਂ ਪਈਆਂ ਨੇ ਨਾ, ਆਹ ਦੁਨੀਆਂ ਬਿਲਕੁਲ ਛੋਟੀ ਹੋ ਗਈ। ਆਪਾਂ ਇਹ ਸ਼ਬਦ ਵਰਤਨੇ ਆ ਕਿ ਸੰਸਾਰ ਬਿਲਕੁਲ ਬੰਦੇ ਦੀ ਬੁੱਧੀ ਨੇ ਛੋਟਾ ਕਰ ਦਿੱਤਾ। ਇਹਦੇ ਸਫ਼ਰ ਕਰਕੇ, ਇਹਦੀ ਸਾਊਂਡ ਕਰਕੇ, ਇਹਦੇ ਜਿਤਨਾ ਵੀ ਨੈਟਵਰਕ ਹੈ, ਸੰਸਾਰ ਬਿਲਕੁਲ ਛੋਟਾ ਹੋ ਗਿਆ ਹੈ। ਪਰ ਅਸੀਂ ਚਾਹੁੰਦੇ ਹਾਂ ਵੀ ਜਿੰਨਾ ਬੋਧਕ ਤਲ ਤੇ ਸੰਸਾਰ ਛੋਟਾ ਹੋਇਆ, ਇੰਨੀ ਛੇਤੀ ਰੱਬ ਦੇ ਦਰਸ਼ਨ ਵੀ ਸਾਨੂੰ ਹੋ ਜਾਣ। ਪਰ ਇਹ ਪਤਾ ਨਹੀਂ ਕਿ ਬੁੱਧੀ ਦੇ ਤਲ ਤੇ ਜੀਣ ਵਾਲੇ ਮਨੁੱਖ, ਤੇਰਾ ਬਾਹਰ ਦਾ ਪੈਂਡਾ ਤਾਂ ਸਾਲਾਂ ਦਾ ਕੁਝ ਮਹੀਨਿਆਂ ਵਿੱਚ ਕੁਝ ਦਿਨਾਂ ਵੀ ਤੂੰ ਛੋਟਾ ਕਰ ਦਿੱਤਾ ਹੈ, ਪਰ ਅੰਦਰ ਤਾਂ ਕਈ ਜਨਮਾਂ ਦਾ ਵਿੱਚ ਰਿਹਾ, ਕਈ ਜਨਮਾਂ ਦੀ ਖੇਡ। ਇਸ ਖਿੰਡ ਵਿੱਚ ਵੀ ਹੋ ਸਕਦੀ ਹੈ ਜੇ ਦਾਤਾ ਮੇਲ ਕਰੇ, ਪਰ ਜੇ ਤੂੰ ਕਾਹਲੀ ਪੈ ਕੇ ਕਹਿ ਕਿ ਜਿਵੇਂ ਬਾਹਰ ਹੁੰਦਾ ਹੈ ਇਸੇ ਤਰ੍ਹਾਂ ਇੱਕੋ ਦਮ ਅੰਦਰ ਹੋ ਜਾਏ, ਸਵਾਲ ਹੀ ਨਹੀਂ ਪੈਦਾ ਹੋ ਸਕਦਾ, ਕਿਉਂਕਿ ਸਮੇਂ ਤੋਂ ਪਹਿਲਾਂ ਕਦੀ ਬੰਦੇ ਦੇ ਅੰਦਰ ਨੂੰ ਭਾਗ ਨਹੀਂ ਜਿਹਾ। ਮੈਂ ਇੱਕ ਬੇਨਤੀ ਕਰਾਂ, 4 ਗੁਰੂ ਸਾਹਿਬਾਨ ਸਰੀਰ ਸਰੂਪ ਵਿੱਚ ਗੁਰੂ ਨਾਨਕ ਸਾਹਿਬ ਕਰਤਾਰਪੁਰ ਰਹਿਮਤਾਂ ਪੈ ਕਰਦੇ ਨੇ। ਭਾਈ ਲਹਿਣਾ ਜੀ ਨੂੰ 2 ਸਾਲ ਹੋ ਗਏ ਨੇ ਕਰਤਾਰਪੁਰ ਆਇਆ। ਬਾਬਾ ਅਮਰਦਾਸ ਜੀ ਪਿੰਡ ਬਾਤਰ ਕੇ ਨੇ, ਭਾਈ ਜੇਠਾ ਜੀ ਲਾਹੌਰ ਦੀ ਧਰਤੀ ਤੇ ਨੇ। ਜਿਸ ਗੁਰੂ ਨਾਨਕ ਦੀ ਜੋਤ ਅੱਗੇ 3 ਸਰੀਰਾਂ ਵਿੱਚ ਵਿਚਰਨੀ ਹੈ, 3 ਸਰੀਰ, ਮੈਂ ਕਹਿੰਦਾ ਬਿਲਕੁਲ ਅੰਮ੍ਰਿਤਸਰ ਲਾਹੌਰ ਕਿੰਨੀ ਕੁ ਦੂਰ ਹੈ, ਇੱਕ ਲਾਹੌਰ ਬੈਠਾ, ਦੂਜੇ ਬਾਤਰ ਕੇ ਬੈਠੇ ਨੇ, ਤੀਜੇ ਖਡੂਰ ਨੇ, ਚੌਥੇ ਕਰਤਾਰਪੁਰ ਨੇ। ਪਰ ਇਹ ਕੋਈ ਪਤਾ ਨਹੀਂ ਕਿ ਦੂਜਾ ਕਿੰਨੇ ਬਣਨਾ, ਤੀਜਾ ਕਿੰਨੇ ਬਣਨਾ, ਚੌਥਾ ਕਿੰਨੇ ਬਣਨਾ, ਕਿਉਂਕਿ ਸਮੇਂ ਤੋਂ ਪਹਿਲਾਂ ਉਹਨਾਂ ਨੂੰ ਦਾਤ ਨਹੀਂ ਮਿਲ ਸਕਦੀ। ਮੈਂ ਜਿਹੜੀ ਬੇਨਤੀ ਕਰਨੀ ਚਾਹੁੰਦਾ, ਭਾਈ ਜੇਠਾ ਜੀ ਆਪਣੀ ਜ਼ਿੰਦਗੀ ਦੇ 23 ਸਾਲ ਬਤੀਤ ਕਰਨ ਤੋਂ ਬਾਅਦ ਧੰਨ ਗੁਰੂ ਅਮਰਦਾਸ ਜੀ ਦੇ ਚਰਨਾਂ ਵਿੱਚ ਆਏ, ਉਹਨਾਂ ਨੇ ਧਰਮ ਨੂੰ ਪਹਿਚਾਣਿਆ, ਪਰ ਜਨਮ ਤੋਂ ਨਹੀਂ। ਪਰ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਅੱਜ ਸ਼ਹਾਦਤ ਵਾਲਾ ਦਿਨ ਹੈ, ਉਹਨਾਂ ਨੇ ਗੁਰਮਤਿ ਨੂੰ ਜਨਮ ਤੋਂ ਕਿਵੇਂ ਪਹਿਚਾਣਿਆ ਹੈ? ਭਾਈ ਲਹਿਣੇ ਨੇ 28 ਸਾਲ ਦੀ ਉਮਰ ਵਿੱਚ, ਸਾਹਿਬ ਗੁਰੂ ਅਮਰਦਾਸ ਬਾਬਾ ਅਮਰਦਾਸ ਜੀ ਨੇ 62 ਸਾਲ ਲੰਘਣ ਤੋਂ ਬਾਅਦ, ਭਾਈ ਜੇਠੇ ਨੇ ਆਪਣੀ ਜ਼ਿੰਦਗੀ ਦਾ 1 ਦਹਾਕਾ ਉਹ ਤੋਂ ਵੱਧ ਸਮਾਂ ਲੰਘਣ ਤੋਂ ਬਾਅਦ ਪਹਿਚਾਣਿਆ। ਪਰ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ, ਜਿਸ ਦਿਨ ਉਹਨਾਂ ਦਾ ਆਗਮਨ ਹੋਇਆ, ਇਹ ਕਦੀ ਵੀ ਭੁੱਲੀਏ ਨਾ, ਉਸ ਦਿਨ ਉਹਨਾਂ ਦਾ ਆਗਮਨ ਉਸ ਘਰ ਵਿੱਚ ਹੋਇਆ ਹੈ ਜਿਸ ਘਰ ਦੇ ਅੰਦਰ ਨਾਨਾ ਗੁਰੂ ਧੰਨ ਗੁਰੂ ਅਮਰਦਾਸ ਜੀ ਗੁਰਦਾ ਗੱਦੀ ਦੇ ਮਾਲਕ ਨੇ। ਦੇਖੋ ਕਿ ਉਹਨਾਂ ਦੇ ਜਨਮ ਵੇਲੇ ਉਹਨਾਂ ਦੇ ਨਾਨਾ ਧੰਨ ਗੁਰੂ ਅਮਰਦਾਸ ਗੁਰਦਾ ਗੱਦੀ ਦੇ ਮਾਲਕ ਨੇ, ਤੇ ਉਹਨਾਂ ਦੇ ਜਨਮ ਵੇਲੇ ਸਹਿ ਭਾਈ ਜੇਠਾ ਗੁਰੂ ਰਾਮਦਾਸ ਜੀ ਆਪਣਾ ਤਨ ਮਨ ਧਨ ਸਭ ਕੁਝ ਗੁਰੂ ਨੂੰ ਭੇਟ ਕਰ ਚੁੱਕੇ ਨੇ। ਜਿਹਦਾ ਬਾਪੂ ਆਪ ਗੁਰਮਤਿ ਵਿੱਚ ਰੰਗਿਆ ਹੋਵੇ ਤੇ ਜਿਹਦਾ ਨਾਨਾ ਗੁਰੂ ਤਖ਼ਤ ਦਾ ਮਾਲਕ ਹੋਵੇ, ਉਹਨੇ ਜਨਮ ਤੋਂ ਹੀ ਗੁਰਮਤਿ ਨੂੰ ਪਹਿਚਾਣ ਲਿਆ ਹੈ, ਉਹਨਾਂ ਨੇ ਜਨਮ ਤੋਂ ਬ੍ਰਹਮ ਨੂੰ ਪਹਿਚਾਣਿਆ ਹੈ। ਕਈ ਵਾਰੀ ਸੋਚਿਆ ਦੁੱਖ ਬੜੀ ਵੀ ਇਹਦੇ ਅਰਥ ਕੀ ਕਰਾਂਗੇ, ਤਾਂ ਜਨਮਤ ਗੁਰਮਤ ਬ੍ਰਹਮ ਪਛਾਣਿਓ। ਪਰ ਇੱਕ ਗੱਲ ਹੋਰ ਚੇਤੇ ਰੱਖੀਏ ਕਿ ਇਹ ਵੀ ਬ੍ਰਹਮ ਉਹਨਾਂ ਪਹਿਚਾਣਿਆ ਜਿਹੜੇ ਪੂਰਬਲੀਆਂ ਦਾਤਾਂ ਲੈ ਕੇ ਆਏ। ਹਾਲਾਂਕਿ ਬਾਬੇ ਅਮਰਦਾਸ ਦੇ ਸਾਹਮਣੇ 2 ਦੋਤੇ ਹੋਰ ਵੀ ਖੇਡਦੇ ਪਏ ਨੇ, ਪਰ ਇਹਨਾਂ ਉੱਤੇ ਬਖਸ਼ਿਸ਼ ਕੁਝ ਨਿਰਾਲੀ ਹੈ। ਸਾਹਿਬ ਧੰਨ ਗੁਰੂ ਅਰਜਨ ਦੇਵ ਉਹਨਾਂ ਦੀ ਆਮਦ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਹੋਈ। ਮੈਂ ਸਿਰਫ ਅਰਜ਼ ਕਰਦੀ ਹਾਂ, ਉਹਨਾਂ ਨੇ ਬ੍ਰਹਮ ਨੂੰ ਪਹਿਚਾਣਿਆ, ਤੇ ਬ੍ਰਹਮ ਨੂੰ ਪਹਿਚਾਨਣਾ ਇੱਕ ਅੰਦਰ ਦੀ ਅਵਸਥਾ ਹੈ। ਬ੍ਰਹਮ ਨੂੰ ਪਹਿਚਾਨਣ ਦਾ ਮਤਲਬ ਅਕਲੀਅਤ ਕਰਨੇ ਨਹੀਂ, ਬ੍ਰਹਮ ਨੂੰ ਪਹਿਚਾਨਣ ਦਾ ਮਤਲਬ ਕੇਵਲ ਜ਼ਬਾਨ ਨਾਲ ਅਰਥ ਕਰਨੇ ਨਹੀਂ। ਸਾਹਿਬ ਧੰਨ ਗੁਰੂ ਅਰਜਨ ਦੇਵ حضور دی آمد گوئندوال صاحب دی ترتیب تے ہوئی. گرو کے سکھو جدو انڈیا جاؤ گوئندوال صاحب جاؤ تے چوبارا صاحب دی درشن ضرور کریا کرو. میں کئی بار بےنتی کرنا ہوں ان تھاواں نو کیول عام دنیاوی بادشاہ والی تھاواں نہ سمجھو کہ لال قلعہ بنیا تھی بادشاہ نے بنایا موت ہو گئی گئے لال قلعہ دیکھا تے واپس. تاج محل بنایا تھی اپنی بیگم دے نام تے گئے تاج محل دے پتھر دیکھے تے واپس. قطب مینار نو تکیا تے واپس. میں عرض کراں جڑے بادشاہ نے انہاں دیاں عمارتاں وچ جتھے گرو نے کھیڈا ورتائیاں نے انہاں وچ زمین آسمان دا انتر. بادشاہ آئے عمارتاں اسار کے چلے گئے پر کبھی بھی نہ بھولیے جتھے گرو بیٹھے جتھے انہاں دی آمد ہوئی جتھے انہاں نے کمائی کیتی. جنی دیر تک یہ پلانٹ یہ ترتی رہے گی اونی دیر تک انہاں تھاں وچ روحانیت والی وائبریشن باقی رہے گی. اتنے چارج میرے وایو منڈل بندگی والا ہوئے گا. جدو اچھی جانے ہیں گوئندوال صاحب تو پربندک نے تو لکھ کے لایا ہے آئے ہو تو چوبارا صاحب کے درشن کرو. کیوں کرو جی؟ کیونکہ یہ وہ تھان ہے جتھے گرو ارجن دیو جی کا آگمن ہوا ہے. یہ وہ تھان ہے جتھے گرو امر داس جی نے اپنا چوڑا تیاگن لگیا گرو رام داس جی نو گتی دتی ہے. یہ وہ تھان ہے جتھے دھن گرو ارجن دیو جی کھیڈے نے. یہ وہ تھان ہے جتھے گرو ارجن دیو جی نو کھیڈ دیا بابا امرداس نے گوٹی وچ بٹھایا. یہ وہ تھان ہے جتھے گرو رام داس جی اپنے پتر گرو ارجن دیو نو گدی دے کے شریر پچولے نو سمیٹ دے پئے. تھان تو ایریا تے وہی ہے نا گوئندوال صاحب کی ترتی. صاحب دھن گرو ارجن دے میرا دے داتے انہاں نے گوئندوال صاحب کی ترتی تے آمد ہوئی. انہاں تو پہلا میں صرف سنکھیپ جی جیونی آپ سانجی کرنی ہے کیونکہ اپنے داتے دے کچھ کو زندگی وچ کیتے ہوئے رحمتاں دے پڑے جڑے خزانے نے انہاں وچ چنتا ماتر آپ بھی خرچ سکیے. گوئندوال صاحب کی ترتی تے گرو رام داس جی دی سب تو چھوٹی سنتان نے گرو ارجن دیو جی وڈے انہاں دے پتر نے بابا پرکیا جی. انہاں تو چھوٹے نے بابا مہا دیو جی. سب تو چھوٹے نے دھن گرو ارجن دیو جی. پتا گرو رام داس نے تے ماتا بیبی بھانی جی نے. صاحب دھن گرو امرداس جی دی پوتر نظر دے اندر گرو ارجن دیو کرپالو جی دی پالنا شروع ہوئی. دو کتناواں انہاں دے جنم دیاں بڑیاں اہم نے. جنم تو بعد بیبی بھانی نے میں کہنا اصل وچ اپنی گود وچ بٹھا جڑی گرمت دی لوری دتی ہے نا. شاید دیکھو جی کوئی ماں اپنے بچے نو گرمت سکھا سکے. ریکشن ایک بہت بڑا انگریز ودوان ہویا ہے اون ساری بائبل زبانی کٹ سے تے کسے پوچھا سی کہ تینو بال عمر وچ اے بائبل کیویں زبانی کٹ ہوئی. وہ لکھدا ہے کہ میری ماں نے سوتیاں مار مار کے میری سکن وچ بائبل نو تسا دتا. میری ماں نے سوتیاں مار کے میری چمڑی وچ بائبل تسا دتی. میں کہنا ماں بیبی بھانی تو سوتی نہیں ماری. تو اپنے لال نو چڑکیا نہیں صرف اپنے پتا دے سامنے لے کے گود وچ بیٹھنی ہے تے سر تے پیار رکھ کے بال عمر وچ مانو تیرے شبد نے کہ پوتا ماتا کی اسیس نمک نہ بسرو تم کو ہر ہر سدا بھجو. جگدیش ماں تو اپنے پتر نو اسیس دیندیا شبد کہہ سن کہ بیٹا کہ جس امرت سب کل وچ نس ہے پاوے شبد گجری رات دا گرو ارجن دیو دا ہے پر اے دے بارے اے منیا جاندا ہے کہ مانو ماں دی دتی ہوئی اسیس ہے. جویں اسی دھن گرو رام داس دے بٹن پاوے گرو بن تو بعد نہیں پر جدو اے پڑھنے ہر پرب میرے بابلا ہر دیو دان میں داجو ہر کپڑو ہر شوبھا دیو جت سور ہے میرا کاجو. پر اسی کہنے ہاں اے پوتر بچن جدو بیبی بھانی جی نال آنند کارج ہوئے کیوں کہہ لو بیبی بھانی جی کا آنند کارج گرو رام داس نال ہویا ادو پریم نال بھج کے پتا گرو امر داس دے چرنوں وچ دل چکی سی. بیبی بھانی دے شبد کہ بیٹا تینو پرماتما دی یاد چت وچ آوے تے او شبد جڑا کہ پڑھنے ہیں کہ جس امرت سب کلوک ناتا پتری ہوئے ادھارو چو ہر ہر تم سبھی سادی جاپو جا کا انت نہ پارو پوتا ماتا کی اتیس نمک نہ بسرو تم کو ہر ہر سدا پجو جگدیش. اگلا بچن سی ستگر تم کو ہوئے دیالا سنت سنگ تیری پریت تاپڑ پت پرمیشر راکھی بھوجن کیرتن نیت امرت پیو سدا کر جیو ہر سمرت انت آنندا ہر سمرت انت آنندا رنگ تماشا پورن آتا کبھی نہ بیاپ چنتا میرے لال تیری زندگی کدی چورا نہ آئے تیری زندگی کدی چنتا نہ آئے کبھی نہ بیاپ چنتا کہنے لگے پور تمہارا اے من ہوگو ہر چرنا ہو کولا نانک داس ان سنگ لپٹاؤ جو بوندا ہے چاتری کمولا. صاحب سن گرو ارجن دیو سچے پاتشاہ ماں کی لوری تا سی اج رڑ دے پے نے کبھی تکو چبارے وچ اک درش نو حضور اپنے پلنگ تے بیٹھے اکو دم رڑ دے دھرتی تے نانے گرو دے پلنگ نو ہت پایا پلنگ ہلیا تے اکو دم کہندے نے کون بھاری پرخ ہے جنہیں سارے پلگ نو ہلا دیتا. جدو اسی بچیاں نو کتے پیار کرنے ہیں کئی بار یہ شبد ورتنے ہیں میرا سلطان ہے میرا بادشاہ ہے میرا کپتان ہے. میں کہنا جدو اکو دم پلگ نو ہاتھ پایا تے پلنگ لیا نانے دے پلگ نو پکڑ کے اٹھ کھلوتے تے کہنے لگے پانی دی ماں اپنی بچی نو کہنے لگے پانی یہ کون بھاری پرخ ہے جنہیں سارے پلگ نو ہلا دیتا ہاتھ کے پکڑ لیا ایک دم شریر دے انگ ریڑدیا ہویا مٹی نال بھرے نے لبڑے نے کہ پتا جی دے دفتر تے نہ جا گئے ایکو دم پکڑ کے کہن لگے پتا جی یہ چھوٹا دوتا جے دوتا. کہن لگے پانی نہ میری بیٹی تین چوکنا میری گوت وچ بٹھا دے دوتے تے اگے بھی ہیں یہ کلا دوتا نہیں یہ دوتا باڑی کا بوتا یہ باڑی کا جہاز ہے یہ باڑی اچارن کرتا ہے یہ باڑی کا جہاز بنانے والا ہے. دوسری ادھارن انہوں کی زندگی وچ مل گئی کہ ایک دن نانا جی وہ گرہ پرشاد دے سن آپ نو پتا ہے کہ گرو امر داس جی آپ پرشادہ بھی سن سکتے جی آپ لنگر پانی چکھنے ویسے تو واہگرو میر کرے لنگر تو دال پلکے کا ہوں لنگر کا سبند جیب کے سواد نہ نہیں لنگر چکنا صرف پیٹ نو بھرن دے لئی پیٹ اس کر کے بھرنا کہ جی لیے جینا اس کر کے بھی کہ رب کی بندگی کر کے. میری بےنتی پھر سمجھو اسی خوراک کھانے ہیں شریر نو چلان لی شریر چلانا ہے رب کی بندگی بھی بندگی اس کر کے کرنی ہے کہ تھائی مل جائے. ہوں اوگرا وہ سکتے سن ایک دن کہ تھال اوگرا پہ سکتے ہیں دھن گرو ارجن دیو سچے پاتشاہ آپ رڑ دے کول چلے گئے جدو تھال نو ہاتھ پایا تو گرو امرداس اکو دم باہر نہ روک کے کہنے ٹھہر ہوئے تھال دے مالکا ایک دن تھال کسی بھی پروسنا ہے ہوں بچن کہڑے سن پانی کا بوت ہوئے گا میرا دوتا تھال پروسے گا جدن اس دوتے نے تھال پروس دیتا کہ اس دن بڑی سنگت وچ کھلو کے کیا تھال وچ تین وستو پیو سب سنتوخ دی چارو وہ تھال سی گرو گرنتھ صاحب کی بانی وہ تھال سی دھن گرو گرنتھ صاحب جی کا پوتر سوروپ تھال وچ تین وستو پیو سب سنتوخ دی چارو امرت نام ٹھاکر کا پیو جس کا سب ادارو سکھو جے کو کھاوے جے کو پہنچے اس کا ہوئے ادارو اے وقت تجی نہ جائی نت نت رکھ اتارو تم سنسار چرن لگ کری ہے سب نانک رب سر. صاحب گرو ارجن دیو نانا گرو جی کی کرپا لئی اس کر کے انہوں نے جنم تو گرمت جنگ نو پہچانیا ہے. اج پتا گرو دھن گرو رام داس گرگتی دے مالک بنے نے بابا پرچیا کئی بڑی بولیا اگے ماں بے مستانے رہے نے پر گرو ارجن دیو انہوں نے کدی اپنی زبان تو پتا دھن گرو رام داس جی کے سامنے کوئی شبد دیا کیوں ایک دن بیبی پانی نے سجھا دیتا ہے کہنے لگے لال جی پتا وچ مول نام کی کوئی چیز نہیں میری بےنتی سرون کرو پھر میں سنکھیپ جی پنچی چاہتا اپنا سانجی کرنی ہے کیوں اس کر کے نہیں کہ آپ کو ودوتا کا زور دکھانا ہے ਇਸ ਕਰਕੇ ਧੰਨ ਗੁਰੂ ਅਰਜਨ ਦੇਵ ਜੀ ਅੱਜ ਤੇਰੀਆਂ ਸਾਖੀਆਂ ਪੜ੍ਹਦੇ ਹਾਂ ਕਿਤੇ ਸਾਡੇ ਅੰਦਰ ਨੂੰ ਨਾਮ ਦੀ ਦਾਤ ਮਿਲ ਜਾਏ। ਤੁਸੀਂ ਮਿਹਰ ਕਰੋ ਕਿਤੇ ਸਾਡੇ ਅੰਦਰ ਨੂੰ ਸ਼ੀਤਲਤਾ ਦਿਓ, ਸਾਡੇ ਅੰਦਰ ਨੂੰ ਟਿਕਾ ਦਿਓ। ਨਾਲ ਕਹਿੰਦ ਮਾਂ ਨੇ ਕਿ ਲਾਲ ਕਿ ਪਿਤਾ ਅੰਦਰ ਮੋਹ ਨਾਂ ਦੀ ਕੋਈ ਚੀਜ਼ ਨਹੀਂ। ਰਜਾਣਾ ਹੈ ਸਿੱਖ ਬਣੀ ਪਿਤਾ ਨੂੰ ਗੁਰੂ ਜਾਣੀ। ਸਾਹਿਬ ਧੰਨ ਗੁਰੂ ਰਾਮਦਾਸ ਦੇ ਬਚਨ ਮੰਨੇ ਨੇ ਤੇ ਜੇ ਕਿਤੇ ਪਿਤਾ ਨੇ ਕਿਹਾ ਲਾਲ ਕਿ ਲਾਹੌਰ ਜਾਣਾ ਸੱਤ ਬਚਨ ਪਿਤਾ ਜੀ ਆਪ ਜੀ ਦਾ ਹੁਕਮ ਪ੍ਰਵਾਨ ਹੈ ਉਸ ਇੱਕ ਬਚਨ ਕਿਹਾ ਸੀ ਉਹ ਬਚਨ ਇਹ ਦਰਸ਼ਨ ਛਿੱਬਰ ਨੇ ਲਿਖਿਆ। ਕਹਿਣ ਲੱਗੇ ਵੱਡੇ ਨੇ ਜਵਾਬ ਦੇ ਦਿੱਤਾ ਮੈਂ ਨਹੀਂ ਜਾਣਾ ਗਰਮੀ ਬਹੁਤ ਹੈ। ਛੋਟੇ ਮਹਾਦੇਵ ਨੇ ਕਿਹਾ ਦੁਨੀਆਂ ਤਾਂ ਹੈ ਹੀ ਕੇਵਲ ਸੁੱਖ ਦੀ, ਕੌਣ ਕਿਸੇ ਦਾ ਭਰਾ ਤੇ ਕੌਣ ਕਿਸੇ ਦੀ ਭੈਣ। ਗੁਰੂ ਅਰਜਨ ਦੇਵ ਜੀ ਨੂੰ ਕਿਹਾ ਬੇਟਾ ਜੀ ਲਾਹੌਰ ਜਾਣਾ। ਹੱਥ ਜੋੜ ਕੇ ਕਿਹਾ ਪਿਤਾ ਜੀ ਅੱਜ ਤਾਂ ਤੁਸੀਂ ਸ਼ਾਦੀ ਵਿੱਚ ਭੇਜਦੇ ਹੋ, ਸ਼ਾਦੀ ਦਾ ਅਖਰੀ ਅਰਥ ਦਾ ਖੁਸ਼ੀ, ਅੱਜ ਤੁਸੀਂ ਖੁਸ਼ੀ ਦੇ ਵੇਲੇ ਮੈਨੂੰ ਭੇਜਦੇ ਹੋ ਕਿ ਰਜ਼ਾ ਮੰਨ ਕੇ ਮੈਨੂੰ ਕਿਤੇ ਮੌਤ ਵਿਹਾਜਨ ਲਈ ਵੀ ਲਾਹੌਰ ਜਾਣਾ ਪਿਆ ਤੇ ਮੈਂ ਤਾਂ ਵੀ ਪ੍ਰਵਾਨ ਕਰਾਂਗਾ। ਮੈਂ ਕਹਿੰਦਾ ਸ਼ਬਦ ਜਿਹੜੇ ਕਹਿ ਅਨਪਾਤ ਪੁਰਖ ਕਦੀ ਵਿਆਹ ਤੇ ਸ਼ਾਮਿਲ ਹੋਣ ਗਏ ਤੇ ਕਦੀ ਤੱਤੀਆਂ ਤੜੀਆਂ ਤੇ ਬਹਿਣ ਵਾਸਤੇ ਗਏ। ਸਾਹਿਬ ਧੰਨ ਗੁਰੂ ਅਰਜਨ ਦੇਵ ਲਾਹੌਰ ਚਲੇ ਗਏ। ਇੱਥੇ ਦਿਲਚੀਏ ਨੇ ਗੋਂਦ ਗੁੰਦ ਲਈਏ ਕਿਸੇ ਤਰੀਕੇ ਦੇ ਨਾਲ ਉਹ ਲਾਹੌਰ ਹੀ ਰਹਿ ਇਸ ਗੱਦੀ ਦਾ ਮਾਲਕ ਮੈਂ ਬਣ ਜਾ। ਧੰਨ ਗੁਰੂ ਰਾਮਦਾਸ ਦੇ ਸਾਹਮਣੇ ਕਬੂਲ ਵੀ ਬੋਲੇ ਨੇ ਤੇ ਗੁਰੂ ਰਾਮਦਾਸ ਜੀ ਨੇ ਇੱਕ ਸ਼ਬਦ ਬਾਣੀ ਵਿੱਚ ਕਹਿ ਦਿੱਤਾ ਗੁਰੂ ਗ੍ਰੰਥ ਸਾਹਿਬ ਦੇ 1200 ਅੰਕ ਤੇ। ਕਹਿਣ ਲੱਗੇ ਕਾਹੇ ਕੂਤ ਚਗਰਤ ਹੋ ਸੰਗਵਾ। ਮੈਂ ਕਹਿੰਦਾ ਮਾਂ ਦੀ ਸ਼ਬਦਾਵਲੀ ਹੈ, ਇਹ ਨਾ ਸਮਝਿਓ ਕਿ ਸ਼ਬਦ ਮਾਤਾ ਬੀਬੀ ਭਾਨੀ ਦਾ, ਕਿਉਂਕਿ ਕਈ ਸ਼ਬਦ ਐਸੇ ਨੇ ਜਿਹੜੇ ਬਚਨ ਕਿਸੇ ਹੋਰ ਨੇ ਕਹੇ ਨੇ ਤੇ ਬਾਣੀ ਰੂਪ ਅੰਦਰ ਹਜ਼ੂਰ ਨੇ ਉਚਾਰਨ ਕੀਤੇ। ਉਦਾਹਰਣ ਦੇ ਤੌਰ ਤੇ ਜਿਵੇਂ ਅਸੀਂ ਪੜ੍ਹਦੇ ਹਾਂ ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਹ ਬਾਰ ਕੈਸੇ ਜੀਵੇ ਰਘੁਰਾਈ। ਹੁਣ ਕਬੀਰ ਦੀ ਮਾਂ ਨੇ ਵਾਰਤਕ ਵਿੱਚ ਕਿਤੇ ਸ਼ਬਦ ਕਹੇ ਹੋਣੇ ਨੇ, ਸਾਖੀ ਰੂਪ ਨੇ, ਕਬੀਰ ਜੀ ਨੇ ਉਹਨਾਂ ਨੂੰ ਬਾਣੀ ਦਾ ਰੂਪ ਦੇ ਦਿੱਤਾ। ਬਾਦਸ਼ਾਹ ਨੇ ਵਾਰਤਕ ਰੂਪ ਵਿੱਚ ਗੁੱਸੇ ਵਿੱਚ ਕਿਹਾ ਕਿ ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਮਾਰੇ ਕਾਮਾ, ਹੁਣ ਦੇਖੋ ਰਾਮ ਤੁਮਾਰੇ ਕਾਮਾ, ਇਹ ਬਾਦਸ਼ਾਹ ਕਹਿੰਦਾ ਪਿਆ। ਨਾਮਦੇਵ ਜੀ ਨੇ ਉਹਨਾਂ ਨੂੰ ਬਾਣੀ ਦਾ ਰੂਪ ਦੇ ਦਿੱਤਾ। ਇਸੇ ਤਰ੍ਹਾਂ ਅਨੇਕਾਂ ਬਚਨ ਨੇ। ਅੱਜ ਇਹ ਬਚਨ ਇੱਕ ਪੁੱਤਰ ਨੂੰ ਅਸੀਸ ਪਈ ਮਿਲਦੀ ਹੈ, ਮੇਰੇ ਲਾਲ ਨਿਮਖ ਨਾ ਵਿਸਰੋ, ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਤੇ ਦੂਜਾ ਪੁੱਤਰ ਸਾਹਮਣੇ ਖਲੋਤਾ, ਉਹਨੂੰ ਕਹਿੰਦੇ ਨੇ ਕਾਹੇ ਪੂਤ ਚਗਰਤ ਹੋ ਸੰਗ ਬਾਪ, ਜਿਨ ਕੇ ਛਣੇ ਬਡੀਰੇ ਤੁਮ ਹੋ ਤਿੰਨ ਸੋ ਚਗਰਤ ਪਾਪ, ਜਿਸ ਤਨ ਖਤਮ ਗਰਭ ਕਰਤ ਹੋ ਸੋ ਤਨ ਕਿਸੈ ਨਾ ਆਪ। ਹੁਣ ਤਾਂ ਗੁਰੂ ਅਰਜਨ ਸਾਹਿਬ ਲਾਹੌਰ ਨੇ ਮਨ ਅੰਦਰ ਬੇਦਲਤਾ ਹੈ, ਭਾਵੇਂ ਸਾਖੀਕਾਰਾਂ ਨੇ ਕਿਹਾ ਕਿ ਉਹ ਤੋਂ ਸ਼ਬਦ ਲਿਖ ਕੇ ਭਲੇ ਕੱਲੇ ਮਨ ਲੋਚੇ ਜਿਹੜੇ ਸ਼ਬਦ ਅਸੀਂ ਪੜ੍ਹਨੇ ਕਿ ਗੁਰੂ ਦੇ ਦਰਸ਼ਨਾਂ ਦੀ ਤਾਂਘ ਲੈ ਕੇ ਲੋਚਾ ਲੈ ਕੇ ਸ਼ਬਦ ਕਹਿ, ਇੱਕ ਘੜੀ ਨਾ ਮਿਲਦੇ ਤਾਂ ਕੱਲ ਚੁੱਕ ਹੋਤਾ, ਹੁਣ ਕੱਜ ਮਿਲੀਆ ਪ੍ਰਤੁਲ ਭਗਵੰਤਾ, ਮੈਂ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ, ਸਾਰੇ ਸ਼ਬਦ ਕਹਿ ਕਿ ਸਾਹਿਬ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਦੇ ਅੰਦਰ ਦੀ ਬੇਬਲਤਾ ਸੀ, ਉਹਨਾਂ ਪੱਤਰਕਾਵਾਂ ਪਾਈਆਂ ਦੇ ਵਿੱਚ ਕੋਈ ਸ਼ੱਕ ਨਹੀਂ। ਇਹ ਗੱਲ ਵੱਖਰੀ ਕਿ ਵਿਦਵਾਨ ਸੱਜਣ ਇਹ ਮੰਨਦੇ ਨੇ ਕਿ ਬਾਣੀ ਰੂਪ ਉਦੋਂ ਨਾਨਕ ਪਦ ਦੀ ਵਰਤੋਂ ਕਰ ਸਕਦੇ ਨੇ ਜਦੋਂ ਉਸ ਜੋਤ ਦੇ ਮਾਲਕ ਨੇ। ਮੈਂ ਕਹਿੰਦਾ ਉੱਥੇ ਸ਼ਬਦ ਇੱਕ ਵਿਦਵਾਨ ਨੇ ਕਹੇ ਨੇ, ਕਹਿੰਦੇ ਨੇ ਇਹਨਾਂ ਪੱਤਰਕਾਵਾਂ ਵਿੱਚ ਬੇਬਲਤਾ ਸੀ ਪਰ ਪਿਤਾ ਗੁਰੂ ਤੱਕ ਉਹਨਾਂ ਪੱਤਰਕਾਵਾਂ ਨੂੰ ਮਿਲ ਨਹੀਂ ਦਿੱਤਾ ਗਿਆ, ਪਹੁੰਚਾਈਆਂ ਨਹੀਂ ਗਈਆਂ। ਉੱਥੇ ਸਾਹਿਬ ਧੰਨ ਗੁਰੂ ਰਾਮਦਾਸ ਕਿਰਪਾਲੂ ਜੀ ਨੂੰ ਜਦੋਂ ਪਤਾ ਲੱਗਦਾ ਤੇ ਆਪਣੇ ਪੁੱਤਰ ਗੁਰੂ ਅਰਜਨ ਦੇਵ ਜੀ ਨੂੰ ਸੁਨੇਹਾ ਭੇਜ ਮੰਗਾਉਂਦੇ ਨੇ, ਅੱਜ ਪਿਤਾ ਗੁਰੂ ਦੇ ਦਰਸ਼ਨ ਕਰਦੇ ਨੇ। ਫਿਰ ਧੀਏ ਨੇ ਵਿਰੋਧ ਕੀਤਾ, ਗੁਰੂ ਰਾਮਦਾਸ ਪੁੱਤਰ ਨੂੰ ਲੈ ਕੇ ਗੋਇੰਦਵਾਲ ਸਾਹਿਬ ਆਏ, ਅੰਮ੍ਰਿਤਸਰ ਦੀ ਧਰਤੀ ਤੇ ਨਹੀਂ, ਉਦੋਂ ਗੁਰੂ ਕਾ ਚੱਕ ਵੱਧ ਚੁੱਕਾ ਸੀ, ਸੇਵਾ ਹੁੰਦੀ ਪਈ ਹੈ, ਆਪ ਅੰਮ੍ਰਿਤਸਰ ਪੂਰੀ ਨਿਸ਼ਾਨ ਦੇ ਦਿੱਤੀ, ਇਸ ਤਰ੍ਹਾਂ ਸਰੋਵਰ ਪੱਕਾ ਕਰਿਓ, ਇਸ ਤਰ੍ਹਾਂ ਵਿੱਚ ਹਰਿਮੰਦਰ ਉਸਾਰਿਓ, ਇਸੇ ਤਰ੍ਹਾਂ ਇਹਦੇ ਦਰਵਾਜੇ ਬਣਾਇਓ। ਤੇ ਤਾਂ ਹੀ ਮੇਰੇ ਸਾਹਿਬ ਧੰਨ ਗੁਰੂ ਅਰਜਨ ਦੇਵ ਜੀ ਨੇ ਪਿਤਾ ਜੀ ਉਸ ਨਗਰੀ ਨੂੰ ਰਾਮਦਾਸਪੁਰ ਕਹਿ ਕੇ ਬਹੁਤ ਸਤਿਕਾਰ ਦਿੱਤਾ ਤੇ ਪੜ੍ਹਨੇ ਕਿ ਜਿੱਥੇ ਸਭੇ ਥਾਮ ਨਹੀਂ ਸੁਧ ਜਿਹਾ ਬਦੋ ਹੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਬਸ ਦੀ ਸਗਨ ਅਪਾਰ ਅਨੂਪ ਰਾਮਦਾਸ ਪੁਰ ਉਹ ਅਨੂਪ ਰਾਮਦਾਸ ਪੁਰ ਦਾ ਨਕਸ਼ਾ ਪੁੱਤਰ ਨੂੰ ਸਮਝਾਇਆ ਗੋਇੰਦਵਾਲ ਸਾਹਿਬ ਆਏ ਨੇ ਆ ਕੇ ਪੁੱਤਰ ਨੂੰ ਗੱਦੀ ਦਿੱਤੀ ਹੈ ਮੱਥਾ ਟੇਕ ਕੇ ਗੁਰੂ ਨਾਨਕ ਦੀ ਜੋਤ ਦੇ ਮਾਲਕ ਬਣਾਏ ਤੇ ਉੱਥੇ ਪਟਾਨਕ ਬਚਨ ਕਿਹਾ ਦੇਵਪੁਰੀ ਮੈਂ ਗਯੋ ਆਪ ਪਰਮੇਸ਼ਰ ਪਾਇਓ ਹਰ ਸਿੰਘਾਸਨ ਦਿਓ ਸ਼੍ਰੀ ਗੁਰ ਤਾਏ ਬਿਠਾਓ ਰਹਿਸ ਕੀਓ ਦੁਸੁਰ ਦੇਵ ਤੋਏ ਜਸ ਜੈ ਜੈ ਜਪੈ ਅਸੁਰ ਜੈ ਤੇ ਪਾਗ ਪਾਪ ਤਿਨ ਭੀਤਰ ਕੰਪੈ ਕਾਟੇ ਤੋਂ ਪਾਪ ਤਿਨ ਨਰੋ ਕੇ ਗੁਰ ਰਾਮਦਾਸ ਜਿਨ ਪਾਇਓ ਸਤਰ ਤਿਰਥ ਨੇ ਗੁਰ ਅਰਜਨ ਕੋ ਦੇਹ ਤਨ ਗੁਰੂ ਅਰਜਨ ਦੇਵ ਅੱਜ ਤਖਤ ਦੇ ਮਾਲਕ ਬਣੇ ਨੇ ਗੁਰੂ ਕੇ ਸਿੱਖੋ ਅਜੇ ਪਿਤਾ ਦੇ ਅੰਤਲੀਆਂ ਰਸਮਾਂ ਵੀ ਅਦਾ ਨਹੀਂ ਹੋਈਆਂ ਵੱਡੇ ਭਰਾ ਨੇ ਕਲਿਸ਼ ਪਾ ਦਿੱਤਾ ਹੈ ਮੈਂ ਕਹਿੰਦਾ ਬ੍ਰਹਮ ਪਹਿਚਾਨਣ ਦਾ ਅਰਥ ਕੀ ਹੈ ਓਗ ਦੇ ਵੇਲੇ ਰੌਲਾ ਪਾ ਦਿੱਤਾ ਤੇ ਪੰਨ ਗੁਰੂ ਅਰਜਨ ਦੇਵ ਦੇ ਸੀਸ ਤੇ ਵੱਜਦੀ ਹੋਈ ਰੋਕ ਦਿੱਤੀ ਤੇ ਉਸ ਵੇਲੇ ਕਹਿੰਦੇ ਨੇ ਬਾਬੇ ਸ੍ਰੀ ਚੰਦ ਨੇ ਦੋ ਪੱਗਾਂ ਕਰੀਆਂ ਸਨ ਕਹਿਣ ਲੱਗੇ ਦੁਨਿਆਵੀ ਪੱਗ ਤਿਰਥੀਏ ਨੂੰ ਦਿਓ ਤੇ ਗੱਦੀ ਦੀ ਪੱਗ ਤਾਂ ਗੁਰੂ ਅਰਜਨ ਦੇਵ ਜੀ ਨੂੰ ਦਿਆ ਪਰ ਇਹਨੇ ਪੱਗ ਬੰਨ ਪਿਆ ਰੋਲਾ ਪਾਇਆ ਪੱਗ ਖੋਈ ਤੇ ਉਸ ਵੇਲੇ ਬਾਬੇ ਬੁੱਢੇ ਨੇ ਸ਼ਬਦ ਕਹਿ ਸਨ ਤਿਰਥੀਏ ਪੱਗਾਂ ਖੋਣ ਨਾਲ ਗੱਦੀਆਂ ਨਹੀਂ ਮਿਲਦੀਆਂ ਇਹ ਤਾਂ ਗੁਰੂ ਨਾਨਕ ਸਾਹਿਬ ਦੀ ਮਿਹਰ ਹੈ ਦੇਖ ਉਹਨਾਂ ਦੇ ਅੰਦਰ ਚਲੀ ਗਈ ਗੁਰੂ ਅਰਜਨ ਦੇਵ ਚੁੱਪ ਕਰਕੇ ਨਿਮਰਤਾ ਨਾਲ ਬੈਠੇ ਰਹੇ ਇੱਕ ਸ਼ਬਦ ਕਿਹਾ ਸੀ ਪੱਗ ਦੀ ਕੀ ਗੱਲ ਹੈ ਤੁਸੀਂ ਵੱਡੇ ਹੋ ਤੁਹਾਡਾ ਸਤਿਕਾਰ ਕਰਨਾ ਇਹ ਪੱਗ ਤੁਸੀਂ ਸਿਰ ਤੇ ਬੰਨ ਉਸ ਭਰਾ ਨੇ ਫਿਰ ਕਿੰਨਾ ਕੁ ਵਿਰੋਧ ਕੀਤਾ ਮਸੰਦਾਂ ਨੂੰ ਖਰੀਦ ਲਿਆ ਲੰਗਰ ਮਸਤਾਨੇ ਕਰਾ ਦਿੱਤੇ ਕਦੀਏ ਵੀ ਸਮਾਂ ਆਇਆ ਗੁਰੂ ਅਰਜਨ ਦੇ ਜ਼ਮੀਨ ਤੇ ਪੈਣਾ ਚੁੱਕੀ ਰੋਟੀ ਖਾ ਕੇ ਕਈ ਦਿਨ ਭੁੱਖੇ ਰਹਿ ਕੇ ਗੁਜ਼ਾਰਾ ਕੀਤਾ ਸੱਚੇ ਭਰਾ ਨੇ ਲੰਗਰ ਦੀ ਨਾਕਾਬੰਦੀ ਕਰਾ ਦਿੱਤੀ ਜੇ ਰੱਬ ਨੇ ਪੁੱਤਰ ਦੀ ਦਾਤ ਦਿੱਤੀ ਤੇ ਸੱਚੇ ਭਰਾ ਨੇ ਕਦੀ ਜ਼ਹਿਰ ਪਿਆਨ ਦਾ ਕਦੀ ਦਾਈ ਰਹੀ ਕਦੀ ਖਡਾਵੇ ਰਹੀ ਯਤਨ ਕੀਤਾ ਪਰ ਗੁਰੂ ਕੇ ਸਿੱਖੋ ਬ੍ਰਹਮ ਨੂੰ ਪਹਿਚਾਨਣ ਵਾਲੇ ਨੇ ਕਦੀ ਨਹੀਂ ਕਿਹਾ ਕਿ ਮੇਰੇ ਭਰਾ ਨੇ ਮੇਰਾ ਆਹ ਕੁਛ ਕੀਤਾ ਇਹਦਾ ਬੁਰਾ ਵੀ ਬਿਲਕੁਲ ਨਹੀਂ ਮੈਂ ਕਹਿੰਦਾ ਜੇ ਕਿਸੇ ਨੇ ਅੰਦਰ ਦੀ ਜ਼ਿੰਦਗੀ ਜੀਣੀ ਹੈ ਤੇ ਗੁਰੂ ਅਰਜਨ ਦੇਵ ਦਾ ਜੀਵਨ ਪਰ ਇੰਨਾ ਕਲੇਸ਼ ਕਿ ਘਰ ਦੇ ਅੰਦਰ ਗੰਦਾ ਕਲੇਸ਼ ਹੋਵੇ ਤੇ ਬਹੁਤ ਗਲਤ ਸਟੈਪ ਵੀ ਚੁੱਕਦਾ ਪੁੱਤਰ ਰੱਬ ਨੇ ਦਿੱਤਾ ਕਈ ਸਾਲਾਂ ਬਾਅਦ ਤੇ ਉਸ ਪੁੱਤਰ ਨੂੰ ਜ਼ਹਿਰ ਪਿਆਉਣ ਵਾਲਾ ਸੱਤਾ ਭਰਾ ਆ ਗਿਆ ਪਰ ਬਿਲਕੁਲ ਨਹੀਂ ਜੇ ਕਿਤੇ ਮਸੰਦਾਂ ਵੱਲ ਤੱਕਦੇ ਹਾਂ ਉਦੋਂ ਖੇਡ ਵਰਤਾਉਂਦੇ ਨੇ ਇੱਥੋਂ ਤੱਕ ਕਿ ਛੋਟੇ ਨੂੰ ਮਾਰਨ ਦੇ ਲਈ ਵੱਡਾ ਸੁਲਗੀ ਨੂੰ ਲੈ ਕੇ ਆਇਆ ਗੁਰੂ ਅਰਜਨ ਦੇਵ ਬਿਲਕੁਲ ਸ਼ਾਂਤ ਨੇ ਇੱਕੋ ਗੱਲ ਕਹਿੰਦੇ ਨੇ ਮੈਂ ਸਭ ਕੀ ਛੋੜ ਪ੍ਰਭ ਤੁਹੀਂ ਤੇ ਆਇਆ ਜਦੋਂ ਸੁਲਗੀ ਦੀ ਮੌਤ ਹੁੰਦੀ ਹੈ ਕਹਿਣ ਲੱਗੇ ਉਸ ਮਾਲਕ ਨੇ ਮਿਹਰ ਕੀਤੀ ਸਾਡੇ ਵਾਕ ਨੂੰ ਪੂਰਾ ਕਰ ਦਿੱਤਾ ਸੁਲਗੀ ਤੇ ਨਾਰਾਇਣ ਰਾਖ ਮੈਂ ਸੰਖੇ ਵਿੱਚ ਅੱਗੇ ਚੱਲਣਾ ਅੱਜ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਦੀ ਸੇਵਾ ਕਰਾਈ ਆਪ ਬਾਣੀ ਪੈ ਲਿਖਾਉਂਦੇ ਨੇ ਜੇ ਭਗਤ ਧਮਕੀਆਂ ਦੇਣ ਵਾਲੇ ਆਉਂਦੇ ਨੇ ਪਰਵਾਹ ਨਹੀਂ ਕੀਤੀ ਸਾਈਂ ਦੀ ਯਾਦ ਵੀ ਜੁੜੇ ਨੇ ਗੁਰੂ ਅਰਜਨ ਦੇਵ ਉਹਨਾਂ ਦੇ ਕਿੰਨੇ ਕੁ ਗੁਣ ਬਿਆਨ ਕਰੀਏ ਗੁਰੂ ਅਰਜਨ ਦੇਵ ਜੀ ਵਰਗਾ ਹਰਿਮੰਦਰ ਦੀ ਉਸਾਰੀ ਕਰਾਉਣ ਵਾਲਾ ਕੋਈ ਗੁਰੂ ਇਹੋ ਜਿਹਾ ਨਕਸ਼ਾ ਨਵੀਸ਼ ਮਿਲੇਗਾ ਭਾਵੇਂ ਬਾਅਦ ਵਿੱਚ ਮਿਸਲਾਂ ਵੇਲੇ ਦਲ ਖਾਲਸੇ ਦੇ ਆਗੂ ਜੱਟਾਂ ਚਗਾਲੂ ਵਾਲੀ ਉਸਾਰੀ ਕਰਾਈ ਪਰ ਕਰਾਈ ਤਾਂ ਉਸੇ ਤਰ੍ਹਾਂ ਜੋ ਗੁਰੂ ਅਰਜਨ ਦੇਵ ਕਿਰਪਾ ਕਰਕੇ ਉਹਨਾਂ ਵਰਗੇ ਇਮਾਰਤਾਂ ਬਣਾਉਣ ਵਾਲਾ ਕੋਈ ਨਹੀਂ ਉਹਨਾਂ ਵਰਗਾ ਮਹਾਨ ਵਿਦਵਾਨ ਕੋਈ ਨਹੀਂ ਉਹਨਾਂ ਵਰਗਾ ਗੁਰੂ ਦਾ ਰਾਗੀ ਕੋਈ ਨਹੀਂ ਗੁਰੂ ਕੇ ਸਿੱਖੋ ਤੀਹ ਰਾਗਾਂ ਵਿੱਚ ਬਾਣੀ ਦਾ ਉਚਾਰਨ ਕਰਦੇ ਤੀਹ ਰਾਗਾਂ ਵਿੱਚ ਬਾਣੀ ਉਚਾਰਨ ਕਰਦੇ ਹਜ਼ਾਰਾਂ ਦੀ ਤਾਦਾਦ ਵਿੱਚ ਉਹਨਾਂ ਦੇ ਸ਼ਬਦ ਨੇ ਬਾਣੀ ਦੇ ਗੋਇਤ ਨੇ ਉਹਨਾਂ ਵਰਗਾ ਕੀਰਤਨੀਆ ਰਾਗੀ ਕੋਈ ਨਹੀਂ ਉਹਨਾਂ ਵਰਗਾ ਰੱਬੀ ਬਾਣੀ ਨੂੰ ਉਚਾਰਨ ਕਰਨ ਵਾਲਾ ਮਹਾਨ ਰੱਬੀ ਕਵੀ ਕੋਈ ਨਹੀਂ ਮੈਂ ਰੱਬੀ ਕਵੀ ਸ਼ਬਦ ਵਰਤਿਆ ਦੁਨਿਆਵੀ ਨਹੀਂ ਉਹ ਇਮਾਰਤ ਬਣਾਉਂਦੇ ਨੇ ਤਾਂ ਕਮਾਲ ਕਰ ਦਿੰਦੇ ਨੇ ਜੇ ਉਹ ਰਾਗ ਗਾਉਂਦੇ ਨੇ ਤਾਂ ਕਮਾਲ ਪੈ ਕਰਦੇ ਨੇ ਜੇ ਬਾਣੀ ਰੱਖਦੇ ਨੇ ਤੇ ਨਿਰੰਤਰ ਕਈ ਕਈ ਰਾਗਾਂ ਵਿੱਚ ਬਾਣੀ ਉਹ ਉਚਾਰਦੇ ਪਏ ਨੇ ਤੇ ਜੇ ਕਿਤੇ ਉਹਨਾਂ ਵੱਲ ਝਾਤੀ ਮਾਰੀ ਦੀਏ ਆਪ ਭਿੱਜ ਕੇ ਤਿਰੰਗਾ ਪਕੜ ਕੇ ਕੀਰਤਨ ਕਰਦੇ ਉਹਨਾਂ ਵਰਗਾ ਕੀਰਤਨੀਆ ਕੌਣ ਹੈ ਗੁਰੂ ਕੇ ਸਿੱਖੋ ਮਹਾਨ ਕੀਰਤਨੀਏ ਨੇ ਮਹਾਨ ਰਾਗੀ ਨੇ ਮਹਾਨ ਵਿਦਵਾਨ ਨੇ ਮਹਾਨ ਕਵੀ ਨੇ ਇਹ ਸ਼ਬਦ ਅਸੀਂ ਵਰਤੀ ਜਾ ਰਹੇ ਹਾਂ ਪਰ ਭੱਟਾ ਨੇ ਕਿਹਾ ਤੂੰ ਐਵੇਂ ਅੱਖਰ ਨਾ ਵਰਤਿਆ ਕਰ ਕਿ ਪਦ ਤੇ ਮਤ ਚੁੱਕੇ ਰੇ ਮਨ ਵੇਦ ਭੇਦ ਨਾ ਜਾਣ ਬਿਓ ਪਰ ਤਖ ਹਿਰਦੈ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਿਓ ਕਾਹਦੇ ਗੁਣ ਦਾ ਗੁਣ ਹੈ ਮਨਾ ਉਹਨਾਂ ਅੰਦਰ ਬ੍ਰਹਮ ਦਾ ਨਿਵਾਸ ਹੈ। ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰ ਰਿਹਾ, ਅੱਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋ ਗਿਆ, ਹਰਿਮੰਦਰ ਸਾਹਿਬ ਦੀ ਮਰਿਆਦਾ ਵੱਧ ਗਈ ਹੈ। ਗੁਰੂ ਅਰਜੁਨ ਦੇ ਬੜੇ ਪ੍ਰਸੰਨ ਨੇ, ਉਧਰ ਜਹਾਂਗੀਰ ਉਹਦੀ ਮੁਤਸਰੀ ਨਤੀ ਨੇ, ਕੱਲਾ ਚੰਦੂ ਦਾ ਕਸੂਰ ਨਹੀਂ, ਚੰਦੂ ਦਾ ਕਸੂਰ ਤਾਂ ਹੈ ਹੀ, ਪਰ ਉਹਦੀ ਮੁਤਸਰੀ ਨਤੀ ਨੇ ਤੁਝ ਕੇ ਜਹਾਂਗੀਰੀ ਵਿੱਚ ਉਹਦੇ ਲਿਖੇ ਸ਼ਬਦ ਕਿ ਬਿਆਸ ਦੇ ਕੰਢੇ ਅਰਜੁਨ ਨਾਮੀ ਹਿੰਦੂ ਇੱਕ ਝੂਠ ਦੀ ਦੁਕਾਨ ਚਲਾਈ ਬੈਠਾ ਸੀ, ਮੁਦਤਾ ਤੋਂ ਇਹ ਦੁਕਾਨ ਗਰਮ ਸੀ, ਹਿੰਦੂ ਇਹਦੇ ਉਪਾਸਕ ਸਨ, ਕੁਝ ਭੋਲੇ ਭਾਲੇ ਬੇਅਕਲ ਮੁਸਲਮਾਨ ਵੀ ਇਹਦੇ ਮੁਰੀਦ ਬਣ ਗਏ। ਮੈਂ ਮੁਦਤਾ ਤੋਂ ਸੋਚਦਾ ਸਾ ਇਹ ਦੁਕਾਨ ਕਿਵੇਂ ਬੰਦ ਕੀਤੀ ਜਾਏ। ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਉਹਨਾਂ ਨੂੰ ਸ਼ਹੀਦ ਕਰਨ ਦਾ ਹੁਕਮ ਦਿੱਤਾ ਗਿਆ, ਭਾਵੇਂ ਬਹਾਨਾ ਖੁਸਰੋ ਦਾ ਬਣਿਆ ਕਿਸੇ ਹੋਰ ਦਾ ਬਣਿਆ, ਹਜ਼ੂਰ ਲਾਹੌਰ ਗਏ ਨੇ, ਪੰਜ ਸਿੱਖ ਮੇਰੇ ਕਿਰਪਾਲੂ ਸਤਿਗੁਰੂ ਦੇ ਨਾਲ ਗਏ। ਫਿਰ ਮੈਂ ਸ਼ਹਾਦਤ ਵਾਲਾ ਦਿਨ ਜਾਣ ਕੇ ਅਰਜ਼ ਪਿਆ ਕਰਨਾ, ਜਦੋਂ ਤੁਰ ਲੱਗੇ ਨੇ ਹਰਿਮੰਦਰ ਸਾਹਿਬ ਆਏ ਨੇ, ਮੱਥਾ ਟੇਕਿਆ ਭਾਈ ਗੁਰਦਾਸ ਨੂੰ, ਬਾਬਾ ਬੁੱਢਾ ਜੀ ਨੂੰ ਸਾਰੀਆਂ ਗੱਲਾਂ ਸਮਝਾ ਦਿੱਤੀਆਂ ਨੇ, ਮਾਤਾ ਗੰਗਾ ਜੀ ਨੂੰ ਮਿਲਦਿਆਂ ਇਹ ਬਚਨ ਕਹੇ ਨੇ, ਸ਼ਬਦ ਦਾ ਪੱਲਾ ਪਕੜਿਓ ਅਸੀਂ ਕਦੀ ਦੂਰ ਨਹੀਂ ਹੋਵਾਂਗੇ। ਮੈਂ ਕਹਿੰਦਾ ਸਤਿਗੁਰੂ ਕਿਹੋ ਜਿਹੀਆਂ ਖੇਡਾਂ ਵਰਤਾਨਾ ਪਿਆ ਤੂੰ, ਅਸੀਂ ਤੇਰਾ ਕਰਜ਼ ਕਿਵੇਂ ਲਾਵਾਂਗੇ। ਆਖਿਰ ਅੰਮ੍ਰਿਤਸਰ ਦੀ ਧਰਤੀ ਤੋਂ ਤੁਰਦਿਆਂ ਉਸ ਸੁਪਤਨੀ ਨੂੰ ਕਦੀ ਪੁੱਛੋ ਜਿਹੜਾ ਸੁਹਾਗ ਜਾਂਦਾ ਉਹਦੇ ਲਾਹੌਰ, ਇਹ ਵੀ ਪਤਾ ਪਰਤ ਤਿਉੜਾ ਨੀ ਮਾਂ ਦੰਦਾ ਕਿਵੇਂ ਤੁਸੀਂ ਆਪਣੇ ਪਤੀ ਨੂੰ ਤੋਰਿਆ ਹੋਵੇਗਾ। ਮੈਂ ਬੇਨਤੀ ਕਰਾਂ ਮਾਤਾ ਨਾਨਕੀ ਧਿਆਨ ਦਿਆ ਜੀ, ਗੁਰੂ ਤੇਗ ਬਹਾਦਰ ਜੀ ਦੇ ਮਾਂ ਉਹਨਾਂ ਨੇ ਆਪਣੇ ਪੁੱਤਰ ਨੂੰ ਆਨੰਦਪੁਰ ਸਾਹਿਬ ਤੋਂ ਤੋਰਿਆ, ਤੇ ਮਾਤ ਗੁਜਰੀ ਤੁਸੀਂ ਆਪਣੇ ਪਤੀ ਨੂੰ ਤੋਰਿਆ। ਗੁਰੂ ਘਰ ਦੇ ਅੰਦਰ ਉਹ ਮਹਾਨ ਮਾਵਾਂ ਤੇ ਉਹ ਮਹਾਨ ਗੁਰੂ ਕੇ ਮਹਿਲ ਕਿਹੋ ਜਿਹਾ ਉਹਨਾਂ ਦੇ ਜਿਗਰੇ ਹੋਣਗੇ ਜਿਨ੍ਹਾਂ ਨੂੰ ਪਤਾ ਕਿ ਅੱਜ ਚੱਲੇ ਨੇ ਪਰਤ ਕੇ ਆਉਣਾ ਨਹੀਂ, ਪਰ ਰੱਬ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਦੇ। ਆਨੰਦਪੁਰ ਸਾਹਿਬ ਦੀ ਧਰਤੀ ਤੇ ਅੰਮ੍ਰਿਤਸਰ ਦੀ ਧਰਤੀ ਸਾਹਿਬ ਧੰਨ ਗੁਰੂ ਅਰਜੁਨ ਦੇਵ ਜੀ ਤੁਰ ਲੱਗੇ ਨੇ, ਹਰਿਮੰਦਰ ਆਏ ਨੇ, ਆ ਕੇ ਅਰਦਾਸ ਕੀਤੀ, ਪੰਜ ਸਿੱਖ ਅੱਜ ਨਾਲ ਤੁਰੇ, ਭਾਈ ਬੀਬੀ ਚੰਦ, ਭਾਈ ਲੰਗਾ, ਭਾਈ ਜੇਠਾ, ਭਾਈ ਪੈਣਾ ਤੇ ਭਾਈ ਪ੍ਰਾਣਾਦ। ਜਦੋਂ ਇਹ ਪੰਜ ਸਿੱਖ ਗਏ ਨੇ, ਨਾਲ ਇੱਕ ਗੱਲ ਕਹੀਏ ਕਿ ਕਿਸੇ ਨੇ ਵੀ ਅਜ਼ਮਤ ਨੇ ਦਿਖਾਣੀ, ਸ਼ਹੀਦਾਂ ਦੇ ਸਰਤਾਜ ਕਿਉਂ ਨੇ। ਪਹਿਲੀ ਮੈਂ ਬੇਨਤੀ ਕਰਾਂ, ਬ੍ਰਹਮ ਨੂੰ ਪਹਿਚਾਨਣ ਵਾਲਾ ਕਦੀ ਵੀ ਤੈਸ਼ ਵਿੱਚ ਨਹੀਂ ਆਉਂਦਾ। ਸਾਹਿਬ ਗੁਰੂ ਅਰਜੁਨ ਦੇਵ ਤਾਂ ਖੁਦ ਕਹਿੰਦੇ ਪਏ ਨੇ ਕਿ ਪ੍ਰਭ ਕੀ ਆਗਿਆ ਆਤਮ ਸੀਤਾਵੈ, ਜੀਵਨ ਮੁਕਤ ਸੋ ਕਹਾਵੈ। ਬ੍ਰਹਮ ਨੂੰ ਪਹਿਚਾਨਣ ਵਾਲਾ ਤਾਂ ਕਹਿੰਦਾ ਕਿ ਪ੍ਰਭ ਕੀ ਆਗਿਆ ਆਤਮ ਸੀਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਕ ਤੈਸਾ ਸੋਗ ਸਦਾ ਅਨੰਦ, ਤੈਨਾ ਹੀ ਵਿਯੋਗ ਤੈਸਾ ਸਵਰਨ, ਤੈਸੀ ਉਸਮਾਤੀ ਤੈਸਾ ਅੰਮ੍ਰਿਤ, ਤੈਸੀ ਬੇਖਾਤੀ ਤੈਸਾ ਮਾਨ, ਤੈਸਾ ਅਪਮਾਨ ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਰੀ ਜੀਵਨ, ਭਾਵੇਂ ਹਰਿਮੰਦਰ ਸਾਹਿਬ ਵਿੱਚ ਬਿਠਾ ਲੈ ਕੀਰਤਨ ਕਰਾ ਲੈ, ਤੇ ਭਾਵੇਂ ਤੱਤੀ ਤਵੀ ਤੇ ਬਿਠਾ ਕੇ ਕੀਸ ਵਿੱਚ ਗਰਮ ਕਰਸ਼ੇ ਰੇਤ ਦੇ ਪਵਾ ਲੈ, ਜੋ ਵਰਤਾਏ ਸਾਰੀ ਜੁਗਤ, ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ। ਉਹਨਾਂ ਨੇ ਬ੍ਰਹਮ ਨੂੰ ਪਹਿਚਾਣੇ, ਗੁਰੂ ਤੇਗ ਬਹਾਦਰ ਜੀ ਨੂੰ ਪੁੱਛੋ, ਤੇ ਮੈਂ ਕਹਿੰਦਾ ਉਹ ਬਾਣੀ ਵਿੱਚ ਬੋਲ ਕੇ ਕਹਿਣਗੇ ਜਿਹੜੇ ਮੇਰੇ ਦਾਦੇ ਦੇ ਸੰਬੰਧੀ ਤੁਸੀਂ ਬਚਨ ਕਰਦੇ ਹੋ। ਗੁਰੂ ਅਰਜੁਨ ਦੇਵ ਦਾਦੇ ਨੇ ਗੁਰੂ ਤੇਗ ਬਹਾਦਰ ਜੀ, ਕਿ ਪਤਾ ਨੇ ਕਹਿਤਾ ਜਨਮਤ ਗੁਰਮਤ ਬ੍ਰਹਮ ਪਛਾਣਿਓ, ਤੇ ਕਹਿਣ ਲੱਗੇ ਮੇਰੇ ਦਾਦੇ ਨੇ ਪਤਾ ਕੀ ਬ੍ਰਹਮ ਪਛਾਣਿਆ, ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇ ਅਰ ਪਹਿਲੀ ਜਾ ਕੇ ਕੰਚਨ ਮਾਤੀ ਮਾਨੈ। ਇਹ ਬ੍ਰਹਮ ਨੂੰ ਪਹਿਚਾਨਣ ਦੀ ਅਵਸਥਾ ਹੈ। ਕੰਚਨ ਮਾਤੀ ਮਾਨੇ ਮੈਂ ਨਿੰਦਿਆ ਮੈਂ ਉਸ ਜਾ ਕੇ ਲੋਕ ਮੋਹ ਅਪਮਾਨਾ, ਹਰ ਸੁਗ ਤੇ ਰਹੇ ਨਿਆਰੋ ਨਾਏ ਮਾਨ ਅਪਮਾਨਾ, ਆਸਾ ਮਨਸਾ ਸਦਲ ਤੇ ਆ ਗਏ ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੈ ਨਾਇਨ ਤੇ ਘੱਟ, ਬ੍ਰਹਮ ਨਿਵਾਸਾ ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ। ਜਿਨ੍ਹਾਂ ਨੂੰ ਦੁੱਖ ਨਹੀਂ ਸੁਖ ਨਹੀਂ ਗਮੀ ਨਹੀਂ ਖੁਸ਼ੀ ਨਹੀਂ ਕੋਈ ਅਸਰ ਨਹੀਂ, ਸਾਹਿਬ ਧੰਨ ਗੁਰੂ ਅਰਜੁਨ ਦੇਵ ਕਿਰਪਾਲੂ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੋਂ ਚੱਲ ਪਏ, ਪੰਜ ਸਿੱਖ ਨਾਲ ਗਏ, ਹਜ਼ੂਰ ਨੂੰ ਉੱਥੇ ਕਈ ਸ਼ਰਤਾਂ ਰੱਖੀਆਂ, ਕਿਤੇ ਜੁਰਮਾਨਾ ਭਰਨ ਦੀ, ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਮਰਜ਼ੀ ਨਾਲ ਤੁਕਾਂ ਲਿਖਾਣ ਦੀ ਮੈਂ ਸਿਰਫ ਸੰਖੇਪ ਵਿੱਚ ਅਰਜ਼ ਕਰ ਰਿਹਾ, ਜੇ ਨਹੀਂ ਤੇ ਯਾਤਰਾ ਦਾ ਸਿਆਸਤ ਦੇ ਕਾਨੂੰਨ ਅਨੁਸਾਰ ਇਹਨਾਂ ਨੂੰ ਖਤਮ ਕੀਤਾ ਜਾਏ। ਇਹ ਕਾਨੂੰਨ ਕਿਹਦਾ ਸੀ? ਇਹ ਚੰਗੇਜ਼ ਖਾਨ ਨੇ ਆਪਣੀ ਵਿਧਾਨ ਸਭਾ ਵਿੱਚ ਇਹ ਕਾਨੂੰਨ ਪਾਸ ਕੀਤਾ ਸੀ। ਯਾਤਰਾ ਦਾ ਕਾਨੂੰਨ ਕੀ ਹੈ ਕਿ ਕਿਸੇ ਵੀ ਧਰਮੀ ਬੰਦੇ ਨੂੰ ਖਤਮ ਕਰਨਾ ਹੋਵੇ ਤੇ ਉਹਨੂੰ ਇਸ ਢੰਗ ਦੇ ਨਾਲ ਤਸੀਹੇ ਦੇ ਕੇ ਖਤਮ ਕਰੋ ਕਿ ਉਹਦੇ ਜਿਸਮ ਵਿੱਚੋਂ ਖੂਨ ਨਾ ਨਿਕਲੇ, ਉਹਦਾ ਖੂਨ ਸੁਕਾਇਆ ਜਾਏ। ਉਹਦੇ ਦੇਖੋ ਜਿਸਮ ਤੋਂ ਖੂਨ ਦੀ ਬੂੰਦ ਕੋਈ ਧਰਤੀ ਤੇ ਡਿੱਗੇ ਨਾ ਤੇ ਉਹਦਾ ਭਾਵ ਕੀ ਸੀ? ਉਹਨਾਂ ਨੂੰ ਪਤਾ ਸੀ ਕਿ ਜੇ ਸੱਚੇ ਕਰਮੀ ਵਾਲੇ ਦੇ ਖੂਨ ਦੀ ਇੱਕ ਬੂੰਦ ਵੀ ਧਰਤੀ ਤੇ ਡਿੱਗ ਪਈ ਤੇ ਉਹਦੇ ਵਰਗੇ ਲੱਖਾਂ ਹੋਰ ਸ਼ਹੀਦ ਪੈਦਾ ਹੋ ਸਕਦੇ। ਪਰ ਇੰਨਾ ਪਤਾ ਨਹੀਂ ਕਿ ਚੱਲਿਓ ਅੱਜ ਤਾਂ ਉਹ ਸ਼ਹਾਦਤ ਦਾ ਬੀਜ ਗੁਰੂ ਅਰਜਨ ਦੇ ਬੀਜਣ ਲੱਗੇ ਨੇ, ਜਿਹਦੇ ਵਿੱਚੋਂ ਆਪਣੇ ਘਰ ਦੇ ਉਹਦੇ ਫੁੱਲੀ ਬੜੇ ਪੈਦਾ ਹੋਣੇ, ਆਪਣੇ ਘਰ ਦੇ ਉਹਦੇ ਫਲ ਬੜੇ ਪੈਦਾ ਹੋਣੇ ਨੇ। ਅੱਜ ਸ਼ਹੀਦਾਂ ਦੇ ਸਰਤਾਜ ਕਿਉਂ ਨੇ? ਜਿਹੜੀ ਬੇਨਤੀ ਕਰਦੀ ਗੁਰੂ ਅਰਜਨ ਦੇਵ ਕਿਰਪਾਲੂ ਜੀ, ਉਹਨਾਂ ਤੋਂ ਪਹਿਲਾਂ ਦੋ ਭਗਤ ਹੋਏ ਨੇ ਜਿਹਨਾਂ ਨੂੰ ਅੱਗ ਨਾਲ ਵਾਹ ਪਿਆ, ਪਰ ਉਹਨਾਂ ਦੋਨਾਂ ਨੂੰ ਜਦੋਂ ਵਾਹ ਪਿਆ ਤੇ ਉਹਨਾਂ ਇੱਕ ਗੱਲ ਕਹੀ ਸੀ, ਰੱਬਾ ਤੂੰ ਅੱਗ ਤੋਂ ਬਚਾਈ। ਜਿਵੇਂ ਭਾਈ ਸਾਹਿਬ ਕਹਿ ਕੇ ਗਏ ਨੇ, ਇੱਕ ਹੈ ਇਬਰਾਹਿਮ ਤੇ ਦੂਜਾ ਹੈ ਪ੍ਰਹਿਲਾਦ, ਸ਼ਹੀਦਾਂ ਦੇ ਸਰਤਾਜ ਕਿਉਂ ਨੇ? ਨਮਰੂਦ ਦੀ ਕਚਹਿਰੀ ਕਹਿ ਇਬਰਾਹਿਮ ਵੀ ਉਹਨਾਂ ਨੇ ਭੱਖਦੇ ਹੋਏ ਕੋਲੇ ਵਿਛਾ ਦਿੱਤੇ ਨੇ ਤੇ ਨਾਲ ਕਹਿ ਇਹਨਾਂ ਕੋਲਿਆਂ ਤੇ ਚੱਲ। ਇੱਕੋ ਗੱਲ ਕਿ ਰੱਬ ਜੀ ਲਾਲ ਕੋਲੇ ਫੁੱਲ ਬਣ ਜਾਣ ਜਦੋਂ ਪੈਰ ਰੱਖੇ। ਇਹ ਰਵਾਇਤ ਹੈ ਕਿ ਉਸ ਵੇਲੇ ਕਹਿੰਦੇ ਨੇ ਕੋਲੇ ਗੁਲਾਬ ਦੇ ਫੁੱਲ ਬਣ ਗਏ ਤੇ ਪ੍ਰਹਿਲਾਦ ਨੇ ਜਦੋਂ ਥੰਮ ਨੂੰ ਜੱਫੀ ਪਾਈ ਤੇ ਕੱਪ ਦਾ ਥੰਮ ਚੰਗਾ ਹੋ ਗਿਆ। ਉਹ ਜਿੱਤ ਤਾਂ ਗਏ ਪਰ ਲੋਕਾਂ ਨੇ ਕਿਹਾ ਜੇ ਕਿਤੇ ਕੋਲੇ ਫੁੱਲਣਾ ਬਣਦੇ ਤੇ ਇਬਰਾਹਿਮ ਡੋਲ ਗਿਆ, ਜੇ ਕਿਤੇ ਤੀੜੀ ਥੰਮ ਤੇ ਨਾ ਚੱਲਦੀ ਜਾਂ ਕੱਪ ਦਾ ਥੰਮ ਠੰਡਾ ਨਾ ਹੁੰਦਾ ਤੇ ਪ੍ਰਹਿਲਾਦ ਡੋਲ ਗਿਆ। ਹੁਣ ਤੱਕੋ ਖਾਨ ਗੁਰੂ ਅਰਜਨ ਦੇਵ ਦੇ ਸੱਚੇ ਪਾਤਸ਼ਾਹ ਨੇ ਸ਼ੰਕੇ ਨਿਵਰਤ ਕਰ ਦਿੱਤੇ। ਸ਼ਹੀਦਾਂ ਦੇ ਸਰਤਾਜ ਤਾਂ ਨੇ ਕਿ ਉਹਨਾਂ ਵੇਲੇ ਤਪ ਦੀ ਲੋਹ ਵੀ ਠੰਡੀ ਨੀ ਹੋਈ, ਉਹਨਾਂ ਵੇਲੇ ਉਬਲ ਦੀ ਦੇਗ ਵੀ ਠੰਡੀ ਨੀ ਹੋਈ, ਉਹਨਾਂ ਦੇ ਸੀਤ ਉੱਤੇ ਪੈਣ ਵਾਲਾ ਰੇਤਾ ਵੀ ਠੰਡਾ ਨੀ ਹੋਇਆ। ਤੇ ਦੁਨੀਆਂ ਨੂੰ ਦੱਸ ਦਿੱਤਾ ਕਿ ਅੱਗ ਆਪਣਾ ਸੁਭਾਅ ਨਾ ਬਦਲੇ। ਮੇਰੀ ਬੇਨਤੀ ਸੁਣਿਓ, ਪ੍ਰਹਿਲਾਦ ਵੇਲੇ ਅੱਗ ਸੁਭਾਅ ਬਦਲਦੀ ਸੀ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ, ਦੁਸ਼ਟ ਸਭਾ ਮਿਲ ਮੰਤਰ ਪਕਾਇਆ ਕਰਤਾ ਔਦ ਕਨੇਰੀ ਕੇ ਰਫਤਾਰ ਜਲ ਜਵਾਲਾ ਪੈਰਾਸ਼ੋ ਰਾਜਾ ਰਾਮ ਮਾਇਆ ਫੇਰੀ। ਉਹਨਾਂ ਨੇ ਅੱਗ ਦਾ ਸੁਭਾਅ ਚੇਂਜ ਕਰ ਦਿੱਤਾ, ਠੰਡੀ ਹੋ ਗਈ। ਪਰ ਗੁਰੂ ਅਰਜਨ ਦੇਵ ਨੇ ਕਿਹਾ ਨਹੀਂ ਮੇਰੇ ਰੱਬ ਜੀ, ਜੇ ਕਿਸੇ ਸਾਧਕ ਨੇ ਅੱਗ ਤੇ ਬੈਠ ਕੇ ਤੇਰੇ ਭਾਣੇ ਨੂੰ ਮੰਨਿਆ ਨਾ ਤੇ ਲੋਕਾਂ ਨੇ ਕਹਿਣਾ ਇਹ ਕਰਾਮਾਤੀ ਨੇਤਕ ਜਾਤਕ ਚੇਤਕ ਦਿਖਾ ਕੇ ਤਵੀਆਂ ਠੰਡੀਆਂ ਕਰਕੇ ਬਚਦੇ ਰਹੇ। ਕਹਿਣ ਲੱਗੇ ਅੱਜ ਦੇਗ ਨੂੰ ਉਬਲ ਲੈਣ ਦੇ, ਅੱਜ ਸੂਰਜ ਨੂੰ ਤਪ ਲੈਣ ਦੇ, ਅੱਜ ਲਵੀ ਤਵੀ ਨੂੰ ਬਿਲਕੁਲ ਭਖ ਲੈਣ ਦੇ। ਤਵੀ ਠੰਡੀ ਨਾ ਕਰੀ, ਦੇਗ ਨੂੰ ਠੰਡਿਆ ਨਾ ਕਰੀ, ਰੇਤ ਨੂੰ ਠੰਡਿਆ ਨਾ ਕਰੀ। ਮੈਂ ਤਿੰਨਾਂ ਵਿੱਚ ਬਹਿ ਕੇ ਦੁਨੀਆਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਆਪਣਾ ਸੁਭਾਅ ਨਾ ਬਦਲੇ ਤੇ ਰੱਬ ਦੀ ਬੰਦਗੀ ਕਰਨ ਵਾਲਾ ਅੱਗ ਦੇ ਤਸੀਹੇ ਸਹਿ ਕੇ ਵੀ ਸੁਰਖਰੂ ਰਹਿੰਦਾ। ਤਾਂ ਜੋ ਸ਼ਹੀਦਾਂ ਦੇ ਸਰਤਾਜ ਉਹਨਾਂ ਵਰਗਾ ਮਹਾਨ ਕੋਈ ਨਹੀਂ। ਸਾਹਿਬ ਗੁਰੂ ਅਰਜਨ ਦੇਵ ਅੱਜ ਸੱਤੀ ਤਵੀ ਤੇ ਬੈਠੇ ਜੀ। ਰਾਤ ਮੈਂ ਇੱਕ ਬੇਨਤੀ ਉੱਥੇ ਕੀਤੀ ਸੀ, ਦੇਖੋ ਤਵੀਆਂ ਨੇ ਬਾਅਦ ਵਿੱਚ ਕਲਮਾ ਚੁੱਕੀਆਂ, ਬਹੁਤ ਕੁਛ ਲਿਖਿਆ। ਪੰਜ ਸਿੱਖ ਨਾਲ ਗਏ ਨੇ, ਪੰਜਾਂ ਨੇ ਦੇਖਿਆ ਕਿ ਗੁਰੂ ਅਰਜਨ ਦੇਵ ਸੱਤੀ ਤਵੀ ਤੇ ਬੈਠੇ, ਪੰਜਾਂ ਨੇ ਤੱਕਿਆ ਉਬਲਦੀ ਦੇਗ ਵਿੱਚ ਬੈਠੇ, ਪੰਜਾਂ ਨੇ ਤੱਕਿਆ ਸੀਸ ਵਿੱਚ ਰੇਤਾ ਪੈਂਦਾ ਤੱਕਿਆ। ਸਾਈ ਮੀਆਂ ਮੀਰ ਵਰਗਾ ਸੂਫੀ ਸੰਤ ਸ਼ਾਂਤ ਰਹਿਣ ਵਾਲਾ ਕੁਰਲਾ ਉੱਠਿਆ ਤੇ ਮੇਰੇ ਗੁਰੂ ਅਰਜਨ ਦੇਵ ਜੀ ਨੇ ਉਸ ਵੇਲੇ ਇੱਕ ਬਚਨ ਕਿਹਾ ਸੂਫੀ ਸੰਤ ਨੂੰ, ਸਾਈ ਮੀਆਂ ਮੀਰ ਨੂੰ। ਇੱਕ ਕਵੀ ਨੇ ਸ਼ਬਦ ਕਹੇ ਨੇ, ਵੈਸੇ ਹੁੰਦੀ ਹੈ ਅੰਦਰ ਦੀ ਬਲਬਲੇ। ਉਹ ਕਹਿਣ ਲੱਗੇ ਸਾਈ ਜੀ ਅੱਜ ਇੱਕ ਬੀਜ ਪਾ ਚੱਲਿਆ, ਇਹ ਸਮਝਦੇ ਨੇ ਸੜ ਗਿਆ ਨਹੀਂ, ਅੱਜ ਬੀਜ ਤਵੀ ਤੇ ਪਿਆ। ਕੀ ਕਹਿਣ ਲੱਗੇ, ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਇੱਕ ਦੇ ਖਿਲਰ ਜਾਣਗੇ। ਇਉਂ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾਤੀ ਕਰਕੇ ਦੇਸ਼ ਦੇ ਦਰਦ ਪਿਆਰ। ਦੇਖੋ ਗੁਰੂ ਕੇ ਸਿੱਖੋ, ਮੈਂ ਕਹਿੰਦਾ ਸਿੱਖਾਂ ਤੇਰੀ ਜ਼ਬਾਨ ਤਾਂ ਕਦੀ ਗੁਰੂਆਂ ਤੇ ਤਰਕ ਕਰਨਾ ਹੀ ਨਹੀਂ ਸੀ ਚਾਹੀਦਾ, ਉਹ ਲੋਕਾਂ ਦੇ ਪੁੱਤਰਾਂ ਨੂੰ ਸ਼ਹੀਦ ਕਰਾਉਣ ਤੋਂ ਪਹਿਲਾਂ ਆਪ ਤਵੀ ਤੇ ਬਹਿ ਕੇ ਭੁੱਜ ਕੇ ਕਹਿੰਦੇ ਨੇ ਸਿੱਖਾਂ ਜੇ ਸਮਾਂ ਬਣੇ ਤੇ ਦੇਖ ਮੈਂ ਤਵੀ ਤੇ ਬੈਠ ਕੇ ਤੈਨੂੰ ਦੱਸਣਾ ਵਾ ਸਿੱਖੀ ਇਸ ਤਰ੍ਹਾਂ ਕਮਾਈ ਜਾਂਦੀ। ਕੀਰਤਨ ਕਰਨ ਦੀਆਂ ਜੇ ਦਾਤਾਂ ਦੱਸਦੇ ਨੇ ਸਿੱਖਾਂ ਨੂੰ ਕੀਰਤਨ ਸਿਖਾਏ, ਜੇ ਸੱਤਾ ਬਲਵੰਡ ਗਏ ਕਹਿਣ ਲੱਗੇ ਆਓ ਮੈਂ ਕੀਰਤਨ ਕਰਦਾ ਤੁਹਾਨੂੰ, ਮੈਂ ਕੀਰਤਨ ਸਿਖਾਉਣਾ, ਜੇ ਕੀਰਤਨ ਦੀ ਲੋੜ ਪਈ ਹਰਿਮੰਦਰ ਬੈਠ ਕੇ ਕੀਰਤਨ ਬੈਠ ਖਾਂਦੇ ਨੇ, ਤੇ ਜੇ ਤਵੀ ਤੇ ਬੈਠਣ ਦੀ ਲੋੜ ਪਈ ਪੰਜਾਂ ਨੂੰ ਸਾਹਮਣੇ ਖਲੋ ਕੇ ਕਹਿੰਦੇ ਨੇ ਤੁਸੀਂ ਸਿੱਖ ਜਾਓ, ਜਾ ਕੇ ਦੱਸਿਆ ਜੇ ਤੱਤੀ ਤਵੀ ਤੇ ਇਸ ਤਰ੍ਹਾਂ ਬੈਠੀ ਲਾਉਂਦਾ ਹੈ ਕਿ ਇਹ ਸਿੱਖਿਆ ਦੇ ਸਾਈ ਮੀਆਂ ਮੀਰ ਨੂੰ ਸ਼ਬਦ ਕਹਿ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਉੱਠਦੇ ਪੰਜਾਬੀ ਦੇ ਬਿਲਕੁਲ ਟੋਟੇ ਨੇ ਕਾਮ ਟੋਟੇ ਨੇ, ਤੁਹਾਨੂੰ ਮੇਰਾ ਖਿਆਲ ਅਰਥਾਂ ਦੀ ਲੋੜ ਨਹੀਂ ਪੈਣੀ, ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਉੱਠਦੇ ਖਿਲਰ ਜਾਣਗੇ। ਜੋ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾਤੀ ਕਰਕੇ ਦੇਸ਼ ਦੇ ਦਰ ਪਿਆਰ ਅੰਦਰ ਮੈਂ ਉੱਥੋਂ ਚਮਕਾਉਣ ਦੀ ਜੂਹ ਸਾਰੀ, ਉੱਥੇ ਜਦੋਂ ਦੋ ਰੁੱਤ ਬਹਾਰ ਅੰਦਰ ਅੱਜ ਖਿੜੇ ਹੀ ਤੋੜ ਕੇ ਟਾਹਣੀਆਂ ਤੋਂ ਤਿੰਨ ਦੇਵੇਗਾ ਕੋਈ ਦੀਵਾਰ ਅੰਦਰ, ਕਿਉਂਕਿ ਉਹਦਾ ਖੂਨ ਹੈ ਨਾ, ਉਹਦੇ ਖੂਨ ਨੇ ਉਹਨਾਂ ਦੇ ਪੋਤੇ ਨੇ ਗੁਰੂ ਤੇਗ ਬਹਾਦਰ ਜਿਹਨਾਂ ਚਾਂਦਨੀ ਚੌਂਕ ਵਿੱਚ ਸ਼ਹੀਦ ਹੋਣਾ, ਗੁਰੂ ਤੇਗ ਬਹਾਦਰ ਜੀ ਦੇ ਅੱਗੇ ਪੋਤੇ ਨੇ, ਦੋ ਨੇ ਚਮਕੌਰ ਜਾਣਾ, ਦੋ ਨੇ ਸਰਿਆਦ ਜਾਣਾ, ਤੇ ਗੁਰੂ ਅਰਜਨ ਦੇਵ ਮਾਨੋ ਕਹਿ ਰਹੇ ਨੇ ਕਿ ਥੋੜੇ ਦਿਨਾਂ ਦੇ ਵਿੱਚ ਹੀ ਫੁੱਲ ਦੇ ਖਿਲਰ ਜਾਣਗੇ। ਕਿਉਂ ਸੰਸਾਰ ਅੰਦਰ ਕੋਈ ਚਾਂਦਨੀ ਚੌਂਕ ਨੂੰ ਭਾਗ ਲਾਤੀ ਚੜ ਕੇ ਦੇਸ਼ ਦੇ ਦਰਦ ਪਿਆਰ ਅੰਦਰ ਮੈਂ ਕੁੱਥੋਂ ਚਮਕੌਰ ਦੀ ਜੂਹ ਸਾਰੀ, ਛੇ ਜਦੋਂ ਜੋ ਤੁੱਤੇ ਗਜੋ ਜਦੋਂ ਦੋ ਰੁੱਤ ਬਹਾਰ ਅੰਦਰ ਅੱਧ ਖਿੜੇ ਹੀ ਤੋੜ ਕੇ ਟਾਹਣੀਆਂ ਤੋਂ, ਅੱਧ ਖਿੜੇ ਦੇਖੋ ਅੱਧ ਖਿੜੇ ਕੀ ਤੋੜ ਕੇ ਟਾਹਣੀਆਂ ਤੋਂ ਕਿਨ ਦੇਵੇਗਾ ਕੋਈ ਦੀਵਾਰ ਅੰਦਰ ਬਣੀ ਰਹੇਗੀ ਸਦਾ ਬਹਾਰ ਤੇ ਲਾਗੇ ਖਿਦਾ ਨੇ ਇੱਕ ਦੇ ਟੁਕਣਾ ਨਹੀਂ, ਲੱਗੀ ਔਰ ਤੇ ਇਹਨਾਂ ਨੇ ਚੁੱਕਣਾ ਨਹੀਂ, ਕਿਉਂਕਿ ਖੂਨ ਸ਼ਹੀਦਾਂ ਦਾ ਮੁੱਕਣਾ। ਸਾਹਿਬ ਧੰਨ ਗੁਰੂ ਅਰਜਨ ਦੇਵ ਸ਼ਹੀਦ ਕਰ ਦਿੱਤੇ ਗਏ। ਉਸ ਤੋਂ ਪਹਿਲਾਂ ਰਾਵੀ ਦੇ ਕਿਨਾਰੇ ਆਏ ਨੇ, ਕਿੰਨੇ ਉਸ ਵੇਲੇ ਸਿੱਖਾਂ ਦੇ ਅੰਦਰ ਵੇਖਣ ਵਾਲੇ ਸਨ, ਹਜ਼ੂਰ ਦੇ ਚਰਨ ਭਾਈ ਸਰਾਜੀ ਨੇ ਅਖੀਰਲੇ ਵੇਲੇ ਧੋਤੇ ਨੇ। ਹਜ਼ੂਰ ਕਿਰਪਾਲੂ ਜੀ ਉਸ ਰੱਬ ਦੇ ਸ਼ੁਕਰ ਵੀ ਜੁੜਿਆ, ਉਹ ਲਾਹੋ ਮੈਂ ਕਾਹੋ ਨਾ ਦੀ। ਜਦੋਂ ਪੁੱਛਿਆ ਸਾਈ ਨੇ ਦਾਤਾ ਜੀ ਇਹਨਾਂ ਪ੍ਰਤੀ ਕੀ ਕਹੋਗੇ, ਕਹਿਣ ਲੱਗੇ ਵਿਸਰ ਗਈ ਸਭ ਸਾਧ ਪਰਾਈ, ਸਭ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਗੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣਿਆ। ਅੱਜ ਉਸ ਗੁਰੂ ਅਰਜਨ ਦੇਵ ਸੱਚ ਸਿਰਜਣਹਾਰੇ ਦਾ, ਉਸ ਗੁਰੂ ਅਰਜਨ ਦੇਵ ਜਿਹੜਾ ਸੱਚੇ ਕਾ ਸੱਚਾ ਧੋਵਾ ਹੈ, ਸੱਤੇ ਬਲਵੰਡ ਨੇ ਤਾਂ ਹੀ ਕਿਹਾ ਸੀ ਕਿ ਚਾਰੇ ਜਾਗੇ ਚੌਂ ਚੁੱਕੀ ਪੰਚਾਇਨ ਆਪੇ ਹੋਵਾ, ਆਪੇ ਮੈਂ ਆਪ ਸਾਜਣ ਆਪੇ ਹੀ ਥੰਮ ਖਲੋਵਾ, ਆਪੇ ਪੱਕੀ ਕਲਮ ਆਪ ਆਪ ਲਿਖਣ ਹਾਰਾ ਹੋਵਾ, ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਵਾ, ਸਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਸਿਵੈ ਕਟੋਵਾ, ਉਗਮਣੋ ਤੈ ਆਤਮਣੋ ਚੌਂ ਚੱਕੀ ਕੀਆਂ ਲੋਵਾ, ਕਿੰਨੀ ਗੁਰੂ ਨਾ ਸੇਵਿਓ ਮਨ ਮੁੱਖਾ ਪਿਆ ਮੋਵਾ, ਦੋਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਢੋਵਾ, ਚਾਰੇ ਜਾਗੇ ਚੌਂ ਚੁੱਕੀ ਪੰਚਾਇਨ ਆਪੇ ਹੋਵਾ। ਤਾਂ ਹੀ ਭੱਟਾ ਨੇ ਕਹਿਣਾ ਪੈ ਗਿਆ ਜਦ ਔਰ ਨਾ ਜਾਏ ਮਹਾ ਤਮ ਮੈਂ ਅਵਤਾਰ ਉਜਾਗਰ ਆਣ ਕੀਓ, ਤਿੰਨ ਕੇ ਦੋ ਕੋਟਕ ਦੂਰ ਗਏ ਮਥਰਾ ਜਿਨ ਅੰਮ੍ਰਿਤ ਨਾਮ ਪੀਓ, ਇਹ ਪਦਤ ਤੇ ਮਤ ਚੁੱਕੈ ਰੇ ਮਨ ਭੇਦ ਭੇਦ ਨਾ ਜਾਣ ਪੀਓ, ਭੇਦ ਭੇਦ ਨਾ ਜਾਣ ਪੀਓ, ਸੰਤਾ ਸ੍ਰੀ ਦੈ ਗੁਰ ਅਰਜੁਨ ਤੈ ਹਰ ਪੂਰਨ ਬ੍ਰਹਮ ਨਿਵਾਸ, ਜਬ ਲੋਨੀ ਭਾਗ ਲਾਰ ਉਦੈ ਤਬ ਲੋ ਭਰਮ ਤੇ ਸਿਰ ਤੇ ਬਹੁਤਾਇਓ, ਕਲ ਹੋਰ ਸਮੁੰਦਰ ਮੈਂ ਪੂਜਿਤ ਤੇ ਕਬ ਹੁਣ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਗਏ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ, ਤੂੰ ਤਵੀ ਤੇ ਨਾ ਬਹਿ ਉਹ ਸਿੱਖਾ, ਤੂੰ ਉਗਲ ਦੀ ਦੇਗ ਵਿੱਚ ਨਹੀਂ ਬੈਠ ਸਕਦਾ, ਤੂੰ ਜੇ ਫੀਸ ਤੇ ਰੇਤਾ ਨਹੀਂ ਪਵਾ ਸਕਦਾ, ਜੇ ਤਨ ਨੂੰ ਦੁੱਖ ਨਹੀਂ ਦੇ ਸਕਦਾ, ਤੇ ਅੱਜ ਇੱਕ ਗੱਲ ਚੇਤੇ ਕਰ ਲੈ ਨਾ, ਧਿਆਨ ਦਿਆ ਜਦੋਂ ਸ਼ਬਦ ਕਹਿੰਦੇ ਪਏ ਨੇ ਕਿਨ ਕੇ ਤਿਨ ਕੇ ਦੋ ਕੋਟਕ ਦੂਰ ਗਏ ਬਸਰਾ ਕਿਨ ਅੰਮ੍ਰਿਤ ਨਾਮ ਪੀਓ, ਜੇ ਉਹ ਕਹਿੰਦੇ ਪਏ ਨੇ ਤਤ ਵਿਚਾਰ ਗਏ ਮਥੁਰਾ ਜਗਤਾਰਨ ਕੋ ਅਵਤਾਰ ਬਣਾਇਓ, ਅੱਜ ਕਹਿੰਦੇ ਜਪਿਓ ਜਿਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋਨ ਕਰ ਬਣਾਇਓ, ਅੱਜ ਗੁਰੂ ਅਰਜੁਨ ਦੇਵ ਨੂੰ ਜਪੀਏ, ਉਹਨਾਂ ਨੂੰ ਜਪਣਾ ਕੀ ਹੈ, ਉਹਨਾਂ ਦੀ ਬਾਣੀ ਪੜ੍ਹੀਏ, ਸੁਖਮਨੀ ਸਾਹਿਬ ਦਾ ਪਾਠ ਕਰੀਏ, ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰੀਏ। ਅੱਜ ਉਸੇ ਗੁਰੂ ਨੇ ਬਚਨ ਕਹੇ, ਮੈਂ ਸਿਰਫ ਪਹਿਲੇ ਪਦੇ ਦੇ ਅਰਥ ਕਰਾਂਗਾ, ਸਾਹਿਬ ਕਹਿੰਦੇ ਨੇ ਸੰਤਾ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ, ਪ੍ਰਭੂ ਆਪਣੇ ਸੰਤਾਂ ਦਾ ਆਪ ਸਾਈ ਹੋਇਆ, ਉਹਨਾਂ ਦੇ ਕਾਰਜ ਆਪ ਕਰਾਉਣ ਆਏ ਨੇ। ਭਾਵਾਂ ਇਹ ਸ਼ਬਦ ਸੰਬੰਧੀ ਸੰਪਰਦਾਈ ਮਹਾਂਪੁਰਸ਼ ਲਿਖਦੇ ਨੇ ਕਿ ਧੰਨ ਗੁਰੂ ਅਰਜੁਨ ਦੇਵ ਜਦੋਂ ਹਰਿਮੰਦਰ ਵਿੱਚ ਆਪ ਪਰਮਾਤਮਾ ਸੇਵਾ ਕਰਨ ਆਏ, ਆਪ ਪ੍ਰਭੂ ਸਰਗੁਣ ਰੂਪ ਵਿੱਚ ਆਏ, ਉਦੋਂ ਸ਼ਬਦ ਕਿਹਾ ਸੀ ਸੰਤਾਂ ਤੇ ਕਾਰਜ ਆਪ ਖਲੋਇਆ, ਹਰ ਕੰਮ ਕੁਰਾਵਣ ਆਇਆ ਰਾਮ, ਧਰਤ ਸੁਹਾਵੀ ਧਰਤੀ ਸੋਹਣੀ ਬਣ ਗਈ, ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਇਹਦਾ ਦੂਸਰਾ ਅਰਥ ਹੈ ਕਿ ਰੱਬ ਦੀ ਬੰਦਗੀ ਕਰਨ ਵਾਲਿਆਂ ਦੀ ਬੰਦਗੀ ਸਹਾਇਤਾ ਵਿੱਚ ਪਰਮਾਤਮਾ ਆਪ ਹੁੰਦਾ। ਸਰੀਰ ਰੂਪੀ ਧਰਤੀ ਸੋਹਣੀ ਬਣ ਗਈ, ਹਿਰਦਾ ਰੂਪੀ ਤਾਲ ਸੋਹਣਾ ਬਣ ਗਿਆ, ਉਸ ਹਿਰਦੇ ਤਾਲ ਦੇ ਵਿੱਚ ਮੇਰੇ ਦਾਤੇ ਨੇ ਨਾਮ ਅੰਮ੍ਰਿਤ ਜਲ ਸਿਖਾ ਦਿੱਤਾ। ਧਰਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾਇਆ ਰਾਮ, ਅੰਮ੍ਰਿਤ ਜਲ ਛਾਇਆ ਪੂਰਨ ਸਾਜ ਕਰਾਇਆ, ਸਗਲ ਮਨੋਰਥ ਪੂਰੇ, ਸਾਰੇ ਮਨ ਦੇ ਮਨੋਰਥ ਪੂਰੇ ਹੋ ਗਏ। ਜੈ ਜੈਕਾਰ ਭਇਆ ਜਗ ਅੰਤਰ ਲਾਥੇ ਸਗਲ ਵਿਸੂਰੇ, ਚਾਰ ਸਵੇਰੇ ਜੈ ਜੈਕਾਰ ਹੋ ਗਈ, ਸਾਰੇ ਅੰਦਰ ਦੇ ਜਿਹੜੇ ਦੁੱਖ ਲਈ ਸੰਕਟੇ ਗਏ। ਪੂਰਨ ਪੁਰਖ ਅਚੁੱਤ ਅਵਨਾਸ਼ੀ ਜਸ ਵੇਦ ਪੁਰਾਣੀ ਗਾਇਆ, ਉਸ ਪਰਮਾਤਮਾ ਦਾ ਜਿਹੜਾ ਅਵਨਾਸ਼ੀ ਅਚੁੱਤ ਜਿਹਨੇ ਖਤਮ ਨਹੀਂ ਹੋਣਾ, ਉਹਦਾ ਜਪ ਵੇਦਾਂ ਨੇ ਪੁਰਾਣਾ ਨੇ ਗਾਇਆ, ਆਪਣਾ ਬਿਰਧ ਰੱਖਿਆ, ਪਰਮੇਸ਼ਰ ਨਾਨਕ ਨਾਮ ਧਿਆਇਆ, ਕਹਿੰਦੇ ਉਹਦੇ ਨਾਮ ਨੂੰ ਜਪਿਆ। ਪਰਮਾਤਮਾ ਨੇ ਆਪਣੇ ਬਿਰਧ ਦੀ ਪੈਜ ਰੱਖੀ, ਆਪਣਾ ਬਿਰਧ ਜਿਹੜਾ ਉਹਨੂੰ ਸੰਭਾਲਣਾ ਕੀਤਾ। ਆਓ ਗੁਰੂ ਕੇ ਸਿੱਖੋ। ਅੱਜ ਤੱਕ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਆਪ ਦੂਰ ਨੇੜੇ ਬੈਠੇ ਵੀ ਸਰਵਣ ਕਰ ਰਹੇ ਹੋ, ਉਸ ਗੁਰੂ ਅਰਜੁਨ ਦੇਵ ਜੀ ਨੂੰ ਜਿਹੜੇ ਨਾਮ ਨਾਲ ਆਪ ਸ਼ੀਤਲ, ਇਹਨੇ ਠੰਡੇ, ਇਹਨੂੰ ਚੜ੍ਹਦੀ ਕਲਾ ਕਹਿੰਦੇ। ਬਾਕੀ ਆ ਜਿਹੜਾ ਆਪਾਂ ਇੱਕ ਦੂਜੇ ਨੂੰ ਮਿਲਦੇ ਨਾ, ਚੜ੍ਹਦੀ ਕਲਾ, ਉਹ ਕੋਈ ਚੜ੍ਹਦੀ ਕਲਾ ਕੁਲਾ ਕੋਈ ਨੀ ਹੁੰਦੀ, ਉਹ ਜ਼ਬਾਨੀ ਕਲਾਮੀ ਖਾਨਾ ਪੂਰਤੀ। ਇਹਨੇ ਬ੍ਰਹਮ ਨੂੰ ਪਹਿਚਾਨਣਾ, ਇਹ ਵੀ ਚੜ੍ਹਦੀ ਕਲਾ, ਇਹ ਹੈ ਆਤਮਕ ਅਡੋਲਤਾ, ਇਹ ਹੈ ਪਾਣੀ ਨੂੰ ਮੰਨਣਾ, ਇਹ ਹੈ ਸਾਈ ਦੀ ਰਜ਼ਾ ਵਿੱਚ ਤੁਰਨਾ। ਤੇ ਜਿਹੜੇ ਰਜ਼ਾ ਵਿੱਚ ਤੁਰਦੇ ਨੇ ਨਾ, ਉਹ ਮਾਲਕ ਦੇ ਘਰ ਵਿੱਚ ਨਿਵਾਜੇ ਜਾਂਦੇ ਨੇ। ਸਾਹਿਬ ਧੰਨ ਗੁਰੂ ਅਰਜੁਨ ਦੇਵ ਸੱਚੇ ਪਾਤਸ਼ਾਹ ਕਿਰਪਾ ਕਰਨ, ਉਹਨਾਂ ਬਾਰੇ ਪਤਾ ਨੇ ਜਿੱਥੋਂ ਆਰੰਭਤਾ ਕੀਤੀ ਸੀ ਕਿ ਸਿਮਰਨ ਸੋਈ ਪੁਰਖ ਅਚਾਲਾ ਵਿਨਾਸ਼ੀ, ਜੇ ਸਿਮਰਤ ਤੁਰਮਤ ਮਲ ਨਾਸੀ, ਸਤਿਗੁਰ ਚਰਨ ਕਵਰ ਰੇ ਧਾਰੰਗ, ਗੁਰ ਅਰਜਨ ਗੁਰ ਸਹਿਜ ਵਿਚਾਰੰਗ, ਗੁਰੂ ਰਾਮਦਾਸ ਕਰ ਕੀਓ ਪ੍ਰਗਾਤਾ, ਸਕਲ ਮਨੋਰਥ ਪੂਰਨ ਆਸਾ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਲ ਜੋੜ ਕਰ ਸੁਜਤ ਰਖਾਣਿਓ, ਭਗਤ ਜੋ ਕੋ ਜੈਤ ਵਾਰ ਹੈ ਜਨਕ ਉਪਾਇਓ, ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਵਿਸਾਇਓ। ਤੁਹਾਡੀ ਰਚਨਾ ਤੇ ਸ਼ਬਦ ਵਸ ਗਿਆ, ਤੁਹਾਡੇ ਹਿਰਦੇ ਵਿੱਚ ਸ਼ਬਦ ਦਾ ਪ੍ਰਕਾਸ਼ ਹੋ ਗਿਆ। ਕਹਿਣ ਲੱਗੇ ਉਸ ਮਾਲਕ ਨੇ ਮਿਹਰ ਕੀਤੀ, ਧੰਨ ਗੁਰੂ ਨਾਨਕ ਸਾਹਿਬ ਦੀ ਕਿਰਪਾ, ਗੁਰੂ ਅੰਗਦ ਸਾਹਿਬ ਦੀ ਕਿਰਪਾ, ਗੁਰੂ ਨਾਨਕ ਅੰਗਦ ਅਮਰ ਲਾਗ ਉਤਮ ਪਦ ਪਾਇਓ, ਗੁਰ ਅਰਜੁਨ ਕਰ ਗੁਰੂ ਰਾਮਦਾਸ ਭਗਤ ਉਤਰ ਆਇਓ, ਇਹਨੀਆਂ ਕੋ ਬੇਨਤੀਆਂ ਸਵੀਕਾਰ ਕਰਿਓ, ਹੋਈਆਂ ਬੇਅੰਤ ਪੁੰਨਾਂ ਸਾਧ ਸੰਗਤ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ।